ਜਿਹੜੇ ਕਾਜੀ ਦੇ ਕੋਲ ਜਿਹੜੇ ਮੌਲਵੀ ਦੇ ਕੋਲ ਉਹ ਪੜ੍ਹਦਾ ਹੈ ਉਸ ਮੌਲਵੀ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਬੱਚਾ ਬੜਾ ਹੋਣਹਾਰ ਹੈ ਵੇਖਣ ਨੂੰ ਬੜਾ ਸੋਹਣਾ ਲੱਗਦਾ ਤੇ ਕਿਉਂ ਨਾ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰ ਦਿਆਂ ਪਰ ਇਹ ਹੈ ਵੀ ਇਹ ਸਿੱਖ ਹੈ ਤੇ ਇਹਨੂੰ ਮੁਸਲਮਾਨ ਬਣਾਉਣਾ ਪਏਗਾ ਸਹਿਬਾਜ ਸਿੰਘ ਉਹਨੇ ਆਖਿਆ ਕਾਕਾ ਤੈਨੂੰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਤੇਰੇ ਵਰਗਾ ਨਹੀਂ ਲੱਭਣਾ ਮੈਨੂੰ ਕੋਈ ਸੋਹਣਾ ਸੁਨੱਖਾ ਵੀ ਬਥੇਰਾ ਹੈ ਤੇ ਕੱਲੀ ਕੱਲੀ ਮੇਰੀ ਧੀ ਆ ਜੋ ਮੇਰਾ ਉਹ ਤੇਰਾ ਦਾਜ ਵੀ ਬੜਾ ਦੇ ਮਿਲੇਗਾ ਸਾਰਾ ਕੁਝ ਤੈਨੂੰ ਦੇ ਦਿਆਂਗਾ ਮੈਂ ਮੇਰੀ ਕੱਲੀ ਧੀ ਆ ਪਰ ਤੇ ਇੱਕ ਸ਼ਰਤ ਆ ਸ਼ਹਿਬਾਜ਼ ਸਿੰਘ ਕਹਿੰਦਾ ਕੀ ਕਹਿੰਦੇ ਤੈਨੂੰ ਮੁਸਲਮਾਨ ਬਣਨਾ ਪਊਗਾ ਖੁਦ ਸੁਪਨਾ ਤੈਨੂੰ ਇਸਲਾਮ ਕਬੂਲ ਕਰਨਾ ਪਏਗਾ ਸ਼ਰਤ ਹੀ ਇਹ ਆ ਬਸ ਗੱਲੀ ਸ਼ਹਿਬਾਜ਼ ਸਿੰਘ ਨੇ ਤੋੜ ਕੇ ਜਵਾਬ ਦੇ ਦਿੱਤਾ ਕਹਿੰਦੇ ਮੈਂ ਤੇਰੇ ਕੋਲ ਅੱਜ ਤੋਂ ਮੁੜ ਕੇ ਪੜ੍ਹਨਾ ਹੀ ਨਹੀਂ ਜਿਹੜਾ ਤੂੰ ਪੜ੍ਹਾਈ ਏਦਾਂ ਦੀ ਪੜ੍ਹਾਉਂਦਾ ਨਾ ਕਿ ਤੂੰ ਆਪਣਾ ਇਸਲਾਮ ਆਪਣਾ ਧਰਮ ਛੱਡ ਦੇ ਮੈਨੂੰ ਇਹੋ ਜਿਹੇ ਵਿਦਿਆ ਗੁਰੂ ਦੀ ਲੋੜ ਹੀ ਨਹੀਂ ਆਖੋ
ਸਤਨਾ
ਉਹ ਗੁਰੂ ਵਿਦਿਆ ਗੁਰੂ ਕਾਹਦਾ ਹੋਇਆ ਜਿਹੜਾ ਧਰਮ ਨਾਲੋਂ ਹੀ ਤੋੜੀ ਜਾਂਦਾ ਮੈਨੂੰ ਨਹੀਂ ਲੋੜ ਸ਼ਹਿਬਾਜ਼ ਸਿੰਘ ਚਲੇ ਗਏ ਉਹ ਕਹਿੰਦਾ ਵੀ ਨਿਆਣਾ ਸ਼ਾਇਦ ਬਾਪੂ ਨੂੰ ਕਹਿ ਕੇ ਵੇਖ ਲੈਂਦਾ ਮੰਨ ਜਾਏਗਾ ਹੁਣ ਮੌਲਵੀ ਗਿਆ ਸ਼ਵੇਗ ਸਿੰਘ ਕੋਲ ਸ਼ਵੇਗ ਸਿੰਘ ਜੀ ਇੱਕ ਤੇ ਤੁਸੀਂ ਸਾਡੀ ਸਰਕਾਰ ਦੇ ਨੌਕਰ ਹੋ ਸੋਹਣਾ ਤੁਹਾਡਾ ਉਹਦਾ ਮਾਨ ਸਤਿਕਾਰ ਬਥੇਰਾ ਤੁਹਾਡਾ ਤੇ ਤੁਹਾਡਾ ਮੁੰਡਾ ਪੜ੍ਹਦਾ ਮੇਰੇ ਕੋਲ ਮੁੰਡਾ ਮੈਨੂੰ ਬੜਾ ਪਸੰਦ ਹੈ ਤੇ ਅਸੀਂ ਮੈਂ ਆਪਣੀ ਲੜਕੀ ਦਾ ਧੀ ਦਾ ਰਿਸ਼ਤਾ ਤੇਰੇ ਪੁੱਤ ਨਾਲ ਕਰਨਾ ਸ਼ਵੇਗ ਸਿੰਘ ਕਹਿਣ ਲੱਗਾ ਚਲੋ ਮਨ ਵਿੱਚ ਵਿਚਾਰ ਆਈ ਵੀ ਜੇ ਕੋਈ ਆਪਣੀ ਮਰਜ਼ੀ ਨਾਲ ਜੇ ਇੱਧਰ ਆ ਗਈ ਅੰਮ੍ਰਿਤ ਛਕਣ ਛਕਾ ਦੇਵਾਂਗੇ ਉਹਨੂੰ ਵੀ ਬੀਬੀ ਨੂੰ ਅੱਛਾ ਗੱਲ ਸੁਣ ਜੋ ਮੇਰਾ ਉਹ ਤੇਰਾ ਦਾਜ ਦਹੇਜ ਵਿੱਚ ਸਾਰਾ ਕੁਝ ਹੀ ਦੇ ਦੇਵਾਂਗੇ ਮੇਰੀ ਇੱਕੋ ਇੱਕ ਧੀ ਆ ਸਭ ਕੁਝ ਤੈਨੂੰ ਮਿਲ ਜਾਏਗਾ ਮੇਰੇ ਕੋਲੇ ਬੜੀਆਂ ਜਗੀਰਾਂ ਬੜਾ ਪੈਸਾ ਕਿਉਂਕਿ ਮੌਲਵੀ ਬਹੁਤ ਤਕੜਾ ਸੀ ਪੈਸੇ ਵਾਲਾ ਸੀ ਬੰਦਾ ਤੇ ਸ਼ਵੇਗ ਸਿੰਘ ਇਹ ਹੁਣ ਠੀਕ ਸੀ ਚਲੋ ਭਾਵੇਂ ਉਹਦਾ ਚੰਗਾ ਸੀ ਪਰ ਉਹ ਤਨਖਾਹਾਂ ਉਸ ਵੇਲੇ ਥੋੜੀਆਂ ਹੀ ਸਨ ਤੇ ਸਤ ਸੰਗਤ ਜੀ ਚਲੋ ਗੁਜ਼ਾਰਾ ਸੋਹਣਾ ਹੁੰਦਾ ਸੀ ਉਹ ਬਹੁਤ ਤਕੜਾ ਸੀ ਜੋ ਮੇਰਾ ਉਹ ਤੇਰਾ ਹੋ ਜਾਏਗਾ ਪਰ ਸ਼ਵੇਗ ਸਿੰਘ ਇੱਕ ਗੱਲ ਸੁਣ ਲੈ ਉਹ ਕੀ ਤੈਨੂੰ ਇਸਲਾਮ ਕਬੂਲ ਕਰਨਾ ਪੈਣਾ ਤੈਨੂੰ ਤੇ ਤੇਰੇ ਪੁੱਤ ਨੂੰ ਮੁਸਲਮਾਨ ਬਣਨਾ ਪਊ ਫਿਰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਆਂ ਜਦੋਂ ਇੰਨੀ ਗੱਲ ਕੀਤੀ ਨਾ ਤੇ ਸ਼ਵੇਗ ਸਿੰਘ ਕਹਿਣ ਲੱਗਾ ਮੌਲਵੀਆ ਉਹ ਵੇਖ ਮੇਰੇ ਦਰਵਾਜ਼ੇ ਮੇਰੇ ਘਰ ਦਾ ਦਰਵਾਜ਼ਾ ਜਿੱਧਰੋਂ ਆਇਆ ਉਵੇਂ ਜਿਵੇਂ ਉਹਨੀ ਪੈਰੀ ਵਾਪਸ ਚਲੇ ਜਾ ਇਹ ਗੱਲ ਮੁੜ ਕੇ ਨਾ ਆਖੀ ਮੈਂ ਸਿੱਖੀ ਨਹੀਂ ਛੱਡ ਸਕਦਾ ਜਾਨ ਭਾਵੇਂ ਚਲੀ ਜਾ ਜਦੋਂ ਸ਼ਵੇਗ ਸਿੰਘ ਨੇ ਇੰਨੀ ਗੱਲ ਆਖੀ ਨਾ ਉਹਨੇ ਬੜਾ ਲਾਲਚ ਦਿੱਤਾ ਕਹਿੰਦੇ ਹੋਰ ਤੇਰਾ ਉਹਦਾ ਬਦਵਾ ਦਿਆਂਗੇ ਕਹਿ ਕੇ ਇੰਨਾ ਇੰਨੀ ਮਾਇਆ ਮਿਲ ਰਹੀ ਹੈ ਉਹ ਕਹਿੰਦੇ ਮਾਇਆ ਇੱਕ ਪਾਸੇ ਸਿੱਖੀ ਦੇ ਤੁਲ ਤੇ ਕੁਛ ਵੀ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਇਹ ਮਾਇਆ ਤੋਂ ਮੈਂ ਕੀ ਲੈਣਾ ਇਹ ਪੈਸਾ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਛੱਡ ਜਾਣਾ ਧਿਆਨ ਦਿਓ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ ਇਹ ਹੁਣ ਨਾਮ ਦਾ ਖਜ਼ਾਨਾ ਜਿਨ੍ਹਾਂ ਦੇ ਕੋਲ ਆ ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ ਵੱਡੇ ਭਾਗ ਤੇ ਉਹਨਾਂ ਦੇ ਹੀ ਨੇ ਅਸਲੀ ਰਾਜੇ ਤੇ ਉਹਨਾਂ ਉਹੀ ਨੇ ਓਏ ਹੋਵੇ ਕੋਈ ਅਰਬਾਂ ਦਾ ਮਾਲਕ ਹੋਵੇ ਕੋਈ ਕਰੋੜਾਂ ਦਾ ਮਾਲਕ ਵੱਡੀ ਸਾਰੀ ਉਹਨੇ ਪਿੰਡ 'ਚ ਕੋਠੀ ਵੀ ਪਾਈ ਹੋਵੇ ਮੱਝਾਂ ਗਾਵਾਂ ਵੀ ਬਥੇਰੀਆਂ ਰੱਖੀਆਂ ਨੇ ਜ਼ਮੀਨ ਵੀ ਕਈ ਮਰੱਬੇ ਹੋਵੇ ਟਰੈਕਟਰ ਵੀ ਪੰਜ ਚਾਰ ਹੋਣ ਨੌਕਰ ਵੀ ਦਸ ਵੀਹ ਹੋਣ ਪਰ ਜੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਜੇ ਪਰਿਵਾਰ ਦਾ ਇੱਕ ਵੀ ਮੈਂਬਰ ਸਵੇਰੇ ਉੱਠ ਕੇ ਬਾਣੀ ਨਹੀਂ ਪੜ੍ਹਦਾ ਤੇ ਮਹਾਰਾਜ ਕਹਿੰਦੇ ਭਾਈ ਉਹ ਘਰ ਤੇ ਮੜੀਆਂ ਹੀ ਨੇ ਆਖੋ
ਸਤਨਾਮ
ਉਤੇ ਮੜੀਆਂ ਨੇ ਜੈ ਘਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾਹੇ ਤਹਿ ਘਰ ਮਰਹਟ ਸਾਰਖੇ ਭੂਤ ਵਸੈ ਤਿੰਨ ਮਾਹੇ ਆ ਲੋਕ ਅੱਜ ਕੱਲ੍ਹ ਕਹਿਣਗੇ ਅੱਗੇ ਜੀ ਸਾਡੇ ਘਰ ਚ ਭੂਤ ਆ ਵੜਿਆ ਪਰ ਸਤਿਗੁਰੂ ਬਾਣੀ ਚ ਕਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਨਹੀਂ ਕਰਦੇ ਉਤੇ ਜਿਉਂਦੇ ਹੀ ਭੂਤ ਨੇ ਉਤੇ ਜਿਉਂਦੇ ਭੂਤ ਨੇ ਉਹਨਾਂ ਦੇ ਘਰ ਵਸਦੇ ਨਾ ਸਮਝੋ ਉਹਨਾਂ ਦੇ ਘਰਾਂ ਦੇ ਚੁਬਾਰੇ ਨਾ ਵੇਖੋ ਉਹਨਾਂ ਦੇ ਘਰਾਂ ਦੇ ਰੰਗ ਨਾ ਵੇਖੋ ਉਹਨਾਂ ਦੇ ਘਰਾਂ 'ਚ ਲੱਗਿਆ ਪੱਥਰ ਨਾ ਵੇਖੋ ਜੇ ਉਸ ਘਰ ਵਿੱਚ ਕੋਈ ਬਾਣੀ ਪੜ੍ਹਨ ਵਾਲੀ ਰੂਹ ਨਹੀਂ ਨਿਤਨੇਮ ਕਰਨ ਵਾਲਾ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਕੋਈ ਸਿਮਰਨ ਨਹੀਂ ਕਰਦਾ ਕੋਈ ਬੰਦਗੀ ਨਹੀਂ ਕਰਦਾ ਸ਼ਰਾਬਾਂ ਚੱਲਦੀਆਂ ਨੇ ਤੇ ਮਹਾਰਾਜ ਕਹਿ ਰਹੇ ਨੇ ਉਹ ਘਰ ਤੇ ਮੜੀਆਂ ਵਰਗੇ ਨੇ ਉਦੋਂ ਤੇ ਸ਼ਮਸ਼ਾਨ ਘਾਟ ਹੀ ਚੰਗੇ ਨੇ ਆਖੋ ਸਤਨਾਮ ਇਸ ਕਰਕੇ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਓ ਤੇ ਚੈੱਕ ਕਰਿਓ ਜੇ ਨਹੀਂ ਤੇ ਕੱਲ੍ਹ ਤੋਂ ਹੀ ਘਰ ਬਣ ਜਾਣ ਆਖੋ ਸਤਨਾਮ ਕੱਲ੍ਹ ਤੋਂ ਹੀ ਘਰ ਬਣ ਜਾਣ ਘਰ ਉਹ ਘਰ ਬਣ ਜਾਣ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਿਲ ਸੋਹਿਨ
ਚਵਾਰੇ
ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਕਹਿੰਦੇ ਉੱਥੇ ਨਗਰ ਹੀ ਉਜਾੜ ਆ ਉੱਥੇ ਘਰ ਹੀ ਉਜਾੜ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਤੇ ਵਸਦੇ ਹੀ ਉਹ ਨੇ ਚਵਾਰੇ ਹੀ ਸੋਹਣੇ ਘਰ ਲੱਗਦੇ ਹੀ ਸੋਹਣੇ ਉਹ ਨੇ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਜਿੰਨੇ ਜਿੰਨੀਆਂ ਭੈਣਾਂ ਤੇ ਜਿੰਨੇ ਵੀਰ ਬੈਠੇ ਨੇ ਆਪੋ ਆਪਣੇ ਘਰਾਂ ਵਿੱਚ ਮਨ 'ਚ ਸੋਚ ਲਓ ਚੈੱਕ ਕਰ ਲਓ ਤੇ ਜੇ ਅਜੇ ਤੱਕ ਉਹ ਸਾਡੇ ਘਰ ਘਰ ਨਹੀਂ ਨਾ ਬਣੇ ਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਹੁਣ ਨਿਤਨੇਮ ਨਾਲ ਜੁੜਾਂਗੇ ਬਾਣੀ 'ਚ ਜੁੜਾਂਗੇ ਬਾਣੀ ਦਾ ਪਹਿਰਾ ਘਰ 'ਚ ਲਾਵਾਂਗੇ ਅਸੀਂ ਉਹਨੂੰ ਤੇਰੀਆਂ ਨਜ਼ਰਾਂ 'ਚ ਵੀ ਘਰ ਬਣਾ ਦਿਆਂਗੇ ਆਖੋ ਸਤਨਾਮ
ਵਾਹਿਗੁਰੂ
ਇਹ ਘਰ ਹੈ ਨਹੀਂ ਤੇ ਮੜੀਆਂ ਹੀ ਨੇ ਧਿਆਨ ਦੇਣਾ ਉਹ ਕਹਿੰਦੇ ਜਾ ਚਲੇ ਜਾ ਇੱਥੋਂ ਮੈਨੂੰ ਨਹੀਂ ਲੋੜ ਮਾਇਆ ਦੀ ਮੈਨੂੰ ਲਾਲਚ ਦੇ ਰਿਹਾ ਤੂੰ ਗੁਰੂ ਦਾ ਸਿੱਖ ਕਦੇ ਲਾਲਚੀ ਨਹੀਂ ਹੁੰਦਾ ਧਿਆਨ ਦੇਣਾ ਗੁਰਮੁਖੋ ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ ਅੱਜ ਤੇ ਦਹੇਜ ਦੇ ਬਦਲੇ ਵੇਖੋ ਕੀ ਕੁਝ ਹੋ ਰਿਹਾ ਪਹਿਲਾਂ ਬਚਨ ਕੀਤਾ ਨਾਤਾ ਹੋਇਆ ਸਾਰਾ ਕੁਝ ਹੋ ਗਿਆ ਹੁੰਦਾ ਸਗਨ ਵੀ ਪੈ ਗਏ ਹੁੰਦੇ ਨੇ ਤੇ ਸਾਧ ਸੰਗਤ ਜੇ ਕਿਸੇ ਨੇ ਮੋਟਰਸਾਈਕਲ ਦੀ ਗੱਲ ਕੀਤੀ ਹੋਵੇ ਜੇ ਕੋਈ ਵਿਚੋਲਾ ਹੋਰ ਆ ਜਾਏ ਵੀ ਯਾਰ ਮੈਂ ਤੈਨੂੰ ਤੇਰੇ ਮੁੰਡੇ ਦੀ ਗੱਡੀ ਦਵਾ ਦਿੰਦਾ ਉਦਣ ਹੀ ਉਹ ਮੋਟਰਸਾਈਕਲ ਵਾਲੇ ਦਾ ਰਿਸ਼ਤਾ ਤੋੜਨ ਨੂੰ ਤਿਆਰ ਹੋ ਜਾਂਦਾ ਵੀ ਗੱਡੀ ਦਵਾਓ ਹੋਰ ਕੀ ਚਾਹੀਦਾ ਵੀ ਗੱਡੀ ਆਏਗੀ ਸਾਡੇ ਘਰ ਇਹ ਵੀ ਬੜੀ ਭੈੜੀ ਬਿਮਾਰੀ ਜਿੱਥੇ ਕਿ ਲੜਕੀਆਂ ਮਾਰਨ ਦੀ ਭਰੂਣ ਹੱਤਿਆ ਜਿਹੜਾ ਹੈ ਇਹ ਕੰਮ ਚੱਲਦਾ ਹੈ ਉੱਥੇ ਅੱਜ ਨਾਲ ਨਾਲ ਇਹ ਵੀ ਬਹੁਤ ਵੱਡੀ ਸਾਡੇ ਸਮਾਜ ਨੂੰ ਸਾਧ ਸੰਗਤ ਜੀ ਇਹ ਘੁਣ ਵਾਂਗੂ ਬਿਮਾਰੀ ਖਾ ਰਹੀ ਆ ਕਿ ਜਿਹੜਾ ਇਹ ਦਾਜ ਦਹੇਜ ਦੀ ਦਾਜ ਦੇ ਲੋਭੀ ਬੰਦਿਆਂ ਨੇ ਐਡੇ ਐਡੇ ਮੂੰਹ ਅੱਡੇ ਆ ਜਿਵੇਂ ਗਾਵਾਂ ਮੱਝਾਂ ਦੇ ਵਪਾਰ ਹੁੰਦੇ ਨੇ ਏਦਾਂ ਅੱਜ ਕੱਲ੍ਹ ਮੁੰਡਿਆਂ ਦੇ ਵਪਾਰ ਕਰਦੇ ਨੇ ਇੱਥੇ ਤੁਹਾਡੇ ਮੰਡੀ ਲੱਗਦੀ ਹੋਏਗੀ ਗਾਵਾਂ ਦੀ ਪਸ਼ੂਆਂ ਦੀ ਮੱਝਾਂ ਦੀ ਤੇ ਜਿਵੇਂ ਮੱਝਾਂ ਵਾਲਿਆਂ ਨੂੰ ਜਾ ਕੇ ਪੁੱਛਦੇ ਨੇ ਨਾ ਕਈ ਉਹ ਫਲਾਣਾ ਸਿਆ ਮੱਝ ਦਾ ਕੀ ਲੈਣਾ ਹੈ ਫਲਾਣਾ ਸਿਆ ਗਾਂ ਦਾ ਕੀ ਲੈਣਾ ਹੈ ਟਰੈਕਟਰ ਵੇਚਣਾ ਹੋਵੇ ਇਹ ਟਰੈਕਟਰ ਦਾ ਕੀ ਲੈਣਾ ਹੈ ਏਦਾਂ ਅੱਜ ਕੱਲ੍ਹ ਜਵਾਨ ਮੁੰਡੇ ਵਾਲਿਆਂ ਨੂੰ ਆ ਕੇ ਪੁੱਛਦੇ ਨੇ ਵਿਚੋਲੇ ਫਲਾਣਾ ਸਿਆ ਤੇਰਾ ਮੁੰਡਾ ਜਵਾਨ ਹੋ ਗਿਆ ਮੁੰਡੇ ਦਾ ਕੀ ਲੈਣਾ ਹੈ ਆਖੋ
ਸਤਨਾਮ
ਇਹ ਵਪਾਰ ਨਹੀਂ ਤੇ ਹੋਰ ਕੀ ਬਈ ਇਹ ਵਪਾਰ ਨਹੀਂ ਤੇ ਹੋਰ ਕੀ ਆ ਫਲਾਣਿਆ ਤੂੰ ਮੁੰਡੇ ਦਾ ਕੀ ਲੈਣਾ ਗੱਡੀ ਲਏਗਾ ਕਿ ਮੋਟਰਸਾਈਕਲ ਲਏਗਾ ਦੱਸ ਕੀ ਲਏਗਾ ਤੇ ਫਿਰ ਇਹ ਵਪਾਰ ਹੀ ਆ ਤੇ ਜੇ ਅੱਜ ਸਾਨੂੰ ਰੱਬ ਨੇ ਦਾਤ ਦਿੱਤੀ ਮੁੰਡੇ ਰੱਬ ਨੇ ਦਿੱਤੇ ਸੀ ਤੇ ਅਸੀਂ ਵਪਾਰ ਕੀਤਾ ਧੀ ਵਾਲੇ ਦਾ ਗਲਾ ਘੋਟ ਕੇ ਤੇ ਧੱਕੇ ਨਾਲ ਉਹਦੇ ਤੋਂ ਗੱਡੀ ਲੈਣੀ ਆ ਜਾਂ ਮੋਟਰਸਾਈਕਲ ਲੈਣਾ ਉਹਦੀ ਹਿੰਮਤ ਹੈ ਨਹੀਂ ਤੇ ਜੇ ਅੱਜ ਅਸੀਂ ਇਹ ਕਰ ਰਹੇ ਹਾਂ ਜੇ ਮੁੰਡੇ ਦਿੱਤੇ ਰੱਬ ਨੇ ਤੇ ਉਹਨਾਂ ਦਾ ਵਪਾਰ ਕੀਤਾ ਮੁੰਡਿਆਂ ਨੂੰ ਵੇਚਿਆ ਉਹਨਾਂ ਦੇ ਬਦਲੇ ਸਮਾਨ ਲਿਆਂਦਾ ਤੇ ਗੁਰਮੁਖੋ ਅੱਜ ਮੁੰਡਿਆਂ ਦਾ ਵਪਾਰ ਕਰਨੇ ਆ ਫਿਰ ਪੋਤਿਆਂ ਨੂੰ ਤਰਸਾਂਗੇ ਫਿਰ ਤਰਸਾਂਗੇ ਅੱਗੇ ਜਾ ਕੇ ਆਏਗਾ ਸਮਾਂ ਫਿਰ ਬਾਪੂ ਮੰਜੇ ਤੇ ਬੈਠਾ ਪੜਪੋਤੇ ਨੂੰ ਤਰਸੂ ਵੀ ਮੇਰੀ ਵੇਲ ਵੀ ਗਾਂ ਵਧੂ ਕੇ ਨਹੀਂ ਆਖੋ
ਸਤਨਾਮ
ਇਹ ਇੱਥੇ ਹੀ ਨਾ ਰੁਕ ਜਾ ਕੰਮ ਕਿਉਂਕਿ ਧੀਆਂ ਵਾਲਿਆਂ ਦੇ ਇਹ ਜਿਹੜੀ ਭਰੂਣ ਹੱਤਿਆ ਦਾ ਸੰਬੰਧ ਇਹ ਦਾਜ ਨਾਲ ਹੀ ਹੈ ਸਾਡਾ ਜੇ ਦਾਜ ਦੇ ਲੋਭੀ ਬੰਦੇ ਅੱਜ ਦਾਜ ਲੈਣੋਂ ਹਟ ਜਾਣ ਤੇ ਲੋਕ ਧੀਆਂ ਮਾਰਨੋਂ ਆਪੇ ਹਟ ਜਾਣ ਧੀਆਂ ਮਾਰਦੇ ਕਿਉਂ ਨੇ ਸਭ ਨੂੰ ਇਹੀ ਆ ਵੀ ਜੇ ਧੀ ਜੰਮੇਗੀ ਤੇ ਦੋ ਚਾਰ ਕਿੱਲੇ ਵੇਚ ਕੇ ਵਿਆਹਣੀ ਪਊ ਇਹਨੂੰ ਜੰਮਦੀ ਨੂੰ ਹੀ ਮਾਰ ਦੇ ਅੱਜ ਕੱਲ੍ਹ ਤੇ ਡਾਕਟਰਾਂ ਨੇ ਜਿਵੇਂ ਕੱਲ੍ਹ ਆਪ ਜੀ ਨੇ ਮਹਾਂਪੁਰਸ਼ਾਂ ਤੋਂ ਸੁਣਿਆ ਸੀ ਕਹਿੰਦੇ ਬੀਬੀਆਂ ਦੇ ਕੁੱਖਾਂ ਨੂੰ ਇਹਨਾਂ ਲੋਕਾਂ ਨੇ ਕਬਰਸਤਾਨ ਬਣਾ ਦਿੱਤਾ ਕਬਰਸਤਾਨ ਮੜੀਆਂ ਬਣ ਗਈਆਂ ਅੱਜ ਬੀਬੀਆਂ ਦੀਆਂ ਕੁੱਖਾਂ ਨੂੰ ਮੜੀਆਂ ਬਣਾ ਦਿੱਤਾ ਗਿਆ ਤੇ ਜਿੱਥੇ ਉਹਨਾਂ ਨੂੰ ਧੰਨ ਧੰਨ ਆਖਿਆ ਜਾਂਦਾ ਸੀ ਜਿੱਥੋਂ ਭਗਤ ਸੂਰਮੇ ਪੈਦਾ ਹੋਣ ਕਬਰਸਤਾਨ ਬਣ ਗਈਆਂ ਧਿਆਨ ਦੇਣਾ ਗੁਰਮੁਖੋ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜਿਹੜਾ ਜੀਵ ਵੀ ਸਾਡੇ ਘਰ ਵਿੱਚ ਆ ਰਿਹਾ ਉਹਦੇ ਕਰਮ ਵੀ ਧੁਰੋਂ ਲਿਖੇ ਹੋਏ ਨੇ ਨਾਲ ਜਿਹੜਾ ਬੱਚਾ ਜੰਮਣ ਲੱਗਿਆ ਉਹਦੇ ਕਰਮ ਉਹਦੇ ਨਾਲ ਨੇ ਸਾਡੇ ਸਿੱਖ ਕੌਮ ਦੀਆਂ ਦੋ ਮਹਾਨ ਹਸਤੀਆਂ ਹੋਈਆਂ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਇੱਕ ਭਗਤ ਪੂਰਨ ਸਿੰਘ ਇਹਨਾਂ ਦੋਨਾਂ ਦੇ ਜੀਵਨ ਪੜ੍ਹਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ ਬਡਰੁੱਖਾਂ ਮਸਤਵਾਣੇ ਦੇ ਕੋਲ ਬਡਰੁੱਖਾਂ ਜਦੋਂ ਉਹਨਾਂ ਮਹਾਂਪੁਰਖਾਂ ਦੀ ਮਾਤਾ ਦਾ ਜਨਮ ਹੋਇਆ ਤੇ ਪਰਿਵਾਰ ਵਾਲਿਆਂ ਨੇ ਸੋਚਿਆ ਵੀ ਧੀ ਆ ਗਈ ਉਹਨਾਂ ਨੇ ਕੀ ਕੀਤਾ ਪਹਿਲਾ ਸਮਾਂ ਸੀ ਅੱਜ ਕੱਲ੍ਹ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਲੜਕੀ ਹੋਣੀ ਆ ਕਿ ਲੜਕਾ ਹੋਣਾ ਪਹਿਲਾਂ ਪਰ ਇੱਕ ਗੱਲ ਮਰਦੀ ਹਜ਼ੂਰੀ ਵਿੱਚ ਮੈਂ ਕਹਿਣੀ ਚਾਹਾਂਗਾ ਇਹਦੇ ਤੇ ਵੀ ਇਤਬਾਰ ਨਾ ਕਰਿਆ ਕਰੋ ਕਈ ਵਾਰੀ ਲੜਕਿਆਂ ਨੂੰ ਲੜਕੀਆਂ ਦੱਸ ਦਿੰਦੇ ਸਾਡੇ ਉੱਥੇ ਗ੍ਰੰਥੀ ਸੀ ਪਰਮੇਸ਼ਰ ਦੁਆਰ ਤੇ ਉੱਥੇ ਨੇੜੇ ਹੀ ਉਹ ਰਹਿੰਦਾ ਵੀ ਉੱਥੇ ਹੀ ਸੀ ਉਹਦੇ ਪਹਿਲਾਂ ਇੱਕ ਲੜਕੀ ਹੋਈ ਬੇਟੀ ਹੋਈ ਤੇ ਜਦੋਂ ਦੂਜੀ ਵਾਰੀ ਬੱਚਾ ਹੋਣਾ ਸੀ ਨਾ ਤੇ ਉਹਨੇ ਮੈਨੂੰ ਤੇ ਪਤਾ ਨਾ ਲੱਗਾ ਮੈਂ ਬਾਹਰ ਗਿਆ ਹੋਇਆ ਸੀ ਉਹਨੇ ਦਿਨੇ ਤੇ ਉਹ ਪਟਿਆਲੇ ਚਲੇ ਗਏ ਪਟਿਆਲੇ ਜਾ ਕੇ ਉਹਦੇ ਘਰ ਵਾਲੀ ਨੇ ਬੀਬੀਆਂ ਦੇ ਪਿੱਛੇ ਲੱਗ ਕੇ ਚੈੱਕ ਕਰਾਇਆ ਤੇ ਉਹਨਾਂ ਨੇ ਦੱਸਤਾ ਕਹਿੰਦੇ ਜੀ ਲੜਕੀ ਹੋਣੀ ਉਹ ਤਿਆਰੀ 'ਚ ਫਿਰੇ ਵੀ ਮੈਂ ਜੋ ਵੀ ਹੈ ਵੀ ਇਹਨੂੰ ਅੰਦਰ ਹੀ ਖਤਮ ਕਰ ਦੇਣਾ ਲੜਕੀ ਅੱਗੇ ਵੀ ਧੀ ਤੇ ਇੱਕ ਦੂਜੀ ਫਿਰ ਅਜੇ ਦੂਜੀ ਹੋ ਰਹੀ ਤੇ ਮੈਨੂੰ ਜਦੋਂ ਲੱਗਿਆ ਨਾ ਪਤਾ ਤੇ ਮੈਂ ਉਹਨੂੰ ਆਖਿਆ ਇਹਨੇ ਬਾਣਾ ਪਾਇਆ ਹੋਇਆ ਇਹਨੇ ਸਰੀਸਾ ਪਾਈ ਹੋਈ ਆ ਇਹਨੂੰ ਕਹੋ ਵੀ ਇਹਨੇ ਸੋਚਿਆ ਕਿਵੇਂ ਮੈਂ ਸਿੰਘਾਂ ਨੂੰ ਕਿਹਾ ਮੈਂ ਕਿਹਾ ਇਹਨੂੰ ਕੋ ਚੱਕੋ ਸਮਾਨ ਨਿਕਲ ਇੱਥੋਂ ਸਾਡੇ ਡੇਰ ਘਰੋਂ ਨਿਕਲ ਅਸਥਾਨ ਤੋਂ ਬਾਹਰ ਚੱਲ ਤੇਰੇ ਵਰਗੇ ਪਾਪੀ ਬੰਦੇ ਨੂੰ ਗੁਰੂ ਘਰ 'ਚ ਕੋਈ ਥਾਂ ਨਹੀਂ ਕੱਢੋ ਇਹਨੂੰ ਹੁਣੇ ਕੱਢੋ ਰਾਤੋਂ ਰਾਤ ਕੱਢ ਦਿਓ ਤੇ ਉਹਨੇ ਚਲੋ ਸਿੰਘਾਂ ਤੋਂ ਮਾਫ਼ੀ ਮੰਗੀ ਵੀ ਮੇਰੇ ਤੋਂ ਗਲਤੀ ਹੋ ਗਈ ਮੈਂ ਇਹ ਪਾਪ ਨਹੀਂ ਕਰਾਂਗਾ ਉਹ ਫਿਰ ਅਗਲੇ ਦਿਨ ਆਇਆ ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ ਵੀ ਗਲਤੀ ਹੋ ਗਈ ਮੇਰੇ ਤੋਂ ਮੈਂ ਕਿਹਾ ਚੱਲ ਤੂੰ ਸਾਰੀ ਗੱਲ ਛੱਡ ਤੂੰ ਇਹ ਤੇ ਵੇਖ ਤੂੰ ਗੁਰੂ ਕਾ ਬਾਣਾ ਪਾਇਆ ਹੋਇਆ ਤੂੰ ਕਿਹੜੇ ਪਾਸੇ ਤੁਰ ਪਿਆ ਲੋਕਾਂ ਦੇ ਪਿੱਛੇ ਲੱਗ ਕੇ ਕਹਿੰਦਾ ਬਾਬਾ ਜੀ ਗਰੀਬ ਬੰਦਾ ਕਰਜ਼ਾ ਅੱਗੇ ਲੋਕਾਂ ਦਾ ਦੇਣ ਵਾਲਾ ਧੀ ਫੇਰ ਹੋ ਜਾਣੀ ਹੋਰ ਮੈਂ ਉਹਨੂੰ ਆਖਿਆ ਮੈਂ ਕਿਹਾ ਗੁਰਮੁਖਾ ਕੋਈ ਗੱਲ ਨਹੀਂ ਉਹਨਾਂ ਨੇ ਕਹਿ ਦਿੱਤਾ ਤੂੰ ਅਰਦਾਸ ਕਰ ਮਾਰ ਦੇ ਚਰਨਾਂ 'ਚ ਤੂੰ ਤੇ ਗੁਰੂ ਕਾ ਵਜ਼ੀਰ ਆ ਤੂੰ ਨਿਤਨੇਮ ਕਰ ਬਾਣੀ ਪੜ ਜ਼ੋਰ ਦੇ ਲੋਕਾਂ ਨੂੰ ਸੁਣਾਉਣਾ ਆਪਾਂ ਤੇਰੇ ਆਪਣੇ ਦੇ ਅਸਰ ਨਹੀਂ ਤੇ ਕਹਿੰਦੇ ਨੇ ਉਹ ਵੇਖਿਆ ਫਿਰ ਉਹਨੇ ਅਰਦਾਸ ਕੀਤੀ ਮਰ ਦੇ ਚਰਨਾਂ ਵਿੱਚ ਕਦੇ ਆਪ ਜੀ ਪਰਮੇਸ਼ਵਰ ਦਾ ਦੁਆਰ ਆਓ ਸਾਹਮਣੇ ਪਿੰਡ ਫਤਿਹਪੁਰ ਪੈਂਦਾ ਜਾ ਕੇ ਵੇਖੋਗੇ ਅੱਜ ਸਤਿਗੁਰਾਂ ਦੀ ਮਿਹਰ ਨਾਲ ਉਹਦਾ ਸਵਾ ਸਾਲ ਦਾ ਪੁੱਤ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਤੇ ਜਦੋਂ ਵੀ ਉਹ ਮੁੰਡੇ ਨੂੰ ਮੇਰੇ ਕੋਲ ਲੈ ਕੇ ਆਉਂਦਾ ਨਾ ਕਦੇ ਤੇ ਕਹਿੰਦਾ ਬਾਬਾ ਜੀ ਇਹ ਅਸੀਂ ਆਪ ਹੀ ਮਾਰ ਦੇਣਾ ਪੁੱਤ ਸੀ ਮੈਂ ਮਾਰ ਦੇਣਾ ਸੀ ਆਪਣੇ ਹੱਥੀ ਜੇ ਕਿਤੇ ਉਦੋਂ ਥੋੜਾ ਜਿਹਾ ਸਟੈਂਡ ਨਾਲ ਲਿਆ ਜਾਂਦਾ ਮੁੰਡਾ ਸੀ ਉਹ ਤੇ ਡਾਕਟਰਾਂ ਦੀਆਂ ਰਿਪੋਰਟਾਂ ਅੱਜ ਤੱਕ ਮੈਂ ਕਿਹਾ ਸੀ ਸਾਂਭ ਕੇ ਰੱਖੀ ਅਸੀਂ ਲੋਕਾਂ ਨੂੰ ਵਿਖਾਵਾਂਗੇ ਆ ਵੇਖੋ ਲੋਕਾਂ ਦੀਆਂ ਡਾਕਟਰਾਂ ਦੀਆਂ ਰਿਪੋਰਟਾਂ ਵੀ ਗਲਤ ਹੋ ਸਕਦੀਆਂ ਡਾਕਟਰਾਂ ਦੀਆਂ ਰਿਪੋਰਟਾਂ ਵੀ ਗਲਤ ਹੋ ਸਕਦੀਆਂ ਤੇ ਅੱਜ ਕੱਲ੍ਹ ਤੇ ਪਹਿਲਾਂ ਹੀ ਮਾਰ ਦਿੰਦੇ ਨੇ ਜਨਮ ਲੈਣ ਤੋਂ ਪਹਿਲਾਂ ਹੀ ਤੇ ਕੋਈ ਸਮਾਂ ਸੀ ਜਦੋਂ ਉਹ ਪ੍ਰਾਤਨ ਇਤਿਹਾਸ ਕਦੇ ਵੇਖੀਦਾ ਨਾ ਤੇ ਸਾਡੇ ਸਮਾਜ ਵੱਲ ਵੇਖ ਕੇ ਕਈ ਵਾਰੀ ਘਿਰਨਾ ਆਉਂਦੀ ਉਹ ਗੁਰੂ ਕੇ ਸਿੱਖ ਇੱਦਾਂ ਦੇ ਪੰਜਾਬ ਦੇ ਲੋਕ ਇੱਦਾਂ ਦੇ ਉਹ ਕਹਿੰਦੇ ਧੀ ਨੇ ਜੰਮਣਾ ਬੀਬੀਆਂ ਨੇ ਘਰਾਂ 'ਚ ਫੀਮ ਹੁੰਦੀ ਸੀ ਫੀਮ ਨੂੰ ਘੋਲ ਕੇ ਪਾਣੀ 'ਚ ਪਾ ਕੇ ਉਹਦੇ ਮੂੰਹ 'ਚ ਪਾ ਦੇਣੀ ਉੱਥੇ ਉਹਦੀ ਜਾਨ ਨਿਕਲ ਜਾਂਦੀ ਸੀ ਜੇ ਸੱਸ ਕੋਲ ਬੈਠੀ ਹੋਣੀ ਦਾਈ ਨੇ ਆਖਣਾ ਧੀ ਹੋਈ ਹੈ ਉਹਨੇ ਕਹਿੰਦੇ ਸਾਰ ਰਗ ਨੱਪ ਦੇਣੀ ਤੇ ਨਾਲ ਨਾਲ ਬੀਬੀਆਂ ਨੇ ਪੜ੍ਹਨਾ ਜਾਈ ਜਾਈ ਮੁੜ ਕੇ ਨਾ ਆਈ ਜੇ ਆਏਗੀ ਤੇ ਵੀਰ ਨੂੰ ਲਿਆਈ ਇਹ ਕਹਿਣਾ ਨਾਲ ਗਾਉਣਾ ਵੀ ਜਾਈ ਮੁੜ ਕੇ ਨਾ ਆਈ ਆਏਗੀ ਵੀਰ ਨੂੰ ਲਿਆਈ ਅੱਜ ਕੱਲ੍ਹ ਤੇ ਜਨਮ ਲੈਣ ਤੋਂ ਪਹਿਲਾਂ ਮਾਰ ਦਿੰਦੇ ਆ ਤੇ ਉਸ ਸਮੇਂ ਵਿੱਚ ਸਤਸੰਗ ਜੀ ਜਨਮ ਹੋਣ ਤੋਂ ਬਾਅਦ ਮਾਰਦੇ ਸੀ ਬੱਚਾ ਵੇਖਣਾ ਵੀ ਬੇਟੀ ਤੇ ਬੀਬੀ ਨੇ ਇੱਦਾਂ ਬਸ ਗਲ 'ਚ ਉਹਦੇ ਅੰਗੂਠਾ ਦੇ ਦੇਣਾ ਉਹਨੂੰ ਉਹਦੀ ਜਿਉਂਦੀ ਨੂੰ ਹੀ ਮਾਰ ਦੇਣਾ ਉੱਥੇ ਫਿਰ ਬਾਅਦ 'ਚ ਰੌਲਾ ਪਾ ਦੇਣਾ ਬੀਬੀ ਤੇ ਲੜਕੀ ਤੇ ਮਰੀ ਹੋਈ ਹੈ ਜੀ ਮਰੀ ਹੋਈ ਹੈ ਇੱਦਾਂ ਕਹਿਣਾ ਤੇ ਜਦੋਂ ਸਾਧ ਸੰਗਤ ਬਡਰੁੱਖਾ ਨਗਰ ਵਿੱਚ ਅੱਜ ਧੀ ਜੰਮੀ ਤੇ ਸਾਧ ਸੰਗਤ ਉਸੇ ਸਮੇਂ ਇਹਨਾਂ ਨੇ ਆਖਿਆ ਵੀ ਚਲੋ ਇੱਥੇ ਬੇਟੀ ਆ ਬਈ ਘੜੇ 'ਚ ਪਾ ਕੇ ਤੇ ਮਿੱਟੀ 'ਚ ਨੱਪੀ ਜਦੋਂ ਮਿੱਟੀ 'ਚ ਨੱਪੀ ਉੱਥੇ ਮਹਾਂਪੁਰਖ ਸਨ ਇੱਕ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਗਏ ਪਰਿਵਾਰ ਵਾਲੇ ਜਦੋਂ ਪ੍ਰਸ਼ਾਦਾ ਲੈ ਕੇ ਗਏ ਤੇ ਸੰਤਾਂ ਨੇ ਵਗਾ ਕੇ ਮਾਰਿਆ ਕਿਧਰੇ ਥਾਲੀ ਕਿਧਰੇ ਕੌਲੀ ਕਿਧਰੇ ਚਮਚਾ ਫਿਰੇ ਉਹਨਾਂ ਦਾ ਉਹ ਕਹਿੰਦੇ ਬਾਬਾ ਜੀ ਗੱਲ ਕੀ ਹੋ ਗਈ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ ਮਹਾਂਪੁਰਖ ਕਹਿੰਦੇ ਓਏ ਲੈ ਜਾ ਤੇਰੇ ਪਾਪੀ ਦੇ ਹੱਥ ਦਾ ਅਸੀਂ ਨਹੀਂ ਛਕਣਾ ਸਰਦਾਰਾ ਲੈ ਜਾ ਪ੍ਰਸ਼ਾਦਾ ਉਹ ਕਹਿੰਦਾ ਬਾਬਾ ਜੀ ਪਾਪ ਹੋਇਆ ਕੀ ਆ ਕਹਿੰਦੇ ਏਦੂ ਵੱਡਾ ਪਾਪ ਹੋਰ ਕੀ ਹੋਏਗਾ ਤੂੰ ਅੱਜ ਧੀ ਨੱਪ ਕੇ ਆਇਆ ਕਹਿੰਦਾ ਬਾਬਾ ਜੀ ਭੁੱਲ ਹੋ ਗਈ ਮਾਫ਼ ਕਰ ਦਿਓ ਕਹਿੰਦੇ ਆ ਜਾ ਚੱਲੀਏ ਕਿੱਥੇ ਨੱਪੀ ਚੱਲ ਮਹਾਂਪੁਰਸ਼ ਨਾਲ ਸਾਰਾ ਪਰਿਵਾਰ ਨਾਲ ਜਦੋਂ ਜਾ ਕੇ ਮਿੱਟੀ ਨੂੰ ਪੁੱਟਿਆ ਤੇ ਘੜਾ ਤੇ ਉਹ ਜਿਉਂਦੀ ਵੀ ਨੱਪ ਆਈ ਸੀ ਵੀ ਆਪੇ ਹੀ ਤੜਫ ਤੜਫ ਕੇ ਮਰ ਜੂ ਆਪੇ ਹੀ ਇੱਕ ਦੋ ਦਿਨਾਂ ਵਿੱਚ ਤੜਫ ਤੜਫ ਕੇ ਮਰ ਜਾਏਗੀ ਜਿਉਂਦੀ ਨੂੰ ਨੱਪਤਾ ਸੀ ਤੇ ਜਦੋਂ ਜਾ ਕੇ ਵੇਖਿਆ ਆਪਣੇ ਪੈਰ ਦਾ ਅੰਗੂਠਾ ਮੂੰਹ ਵਿੱਚ ਪਾ ਕੇ ਉਹ ਚੁੰਘ ਰਹੀ ਸੀ ਆਪਣੇ ਪੈਰ ਦਾ ਅੰਗੂਠਾ ਆਪਣੇ ਮੂੰਹ ਵਿੱਚ ਪਾ ਕੇ ਤੇ ਉਹ ਬੱਚੀ ਚੁੰਘ ਰਹੀ ਸੀ ਤੇ ਮਹਾਂਪੁਰਸ਼ਾਂ ਨੇ ਰੱਖ ਕੇ ਸਿਰ ਤੇ ਹੱਥ ਉਹਦੇ ਮਸਤਕ ਵੱਲ ਵੇਖਿਆ ਕਹਿੰਦੇ ਓਏ ਕਮਲਿਓ ਤੁਸੀਂ ਕੀ ਕਰਨ ਲੱਗੇ ਸੋ ਇਹ ਬੀਬੀ ਇਹਦੀ ਕੁੱਖ ਤੋਂ ਉਹ ਪੈਦਾ ਹੋਏਗਾ ਜਿਹੜਾ ਆਪਣੇ ਪਰਿਵਾਰ ਦਾ ਹੀ ਨਹੀਂ ਨਾਨਕਿਆਂ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਂ ਉੱਚਾ ਕਰੇਗਾ ਤੇ ਉਹ ਕੌਣ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਮਾਤਾ ਨੂੰ ਉਸੇ ਸਮੇਂ ਦੱਬ ਦਿੱਤਾ ਗਿਆ ਸੀ ਤੇ ਭਗਤ ਪੂਰਨ ਸਿੰਘ ਨਾਲ ਵੀ ਇਦਾਂ ਹੀ ਹੋਈ ਸੀ ਪਹਿਲਾ ਬੱਚਾ ਜੰਮਿਆ ਉਹ ਮਾਰਤਾ ਦੂਜਾ ਹੋਇਆ ਉਹ ਕੁੱਖ 'ਚ ਤੇ ਜਦੋਂ ਤੀਜਾ ਬੱਚਾ ਹੋਣਾ ਸੀ ਤੇ ਮਾਂ ਨੇ ਆਖਿਆ ਸੀ ਕਿ ਮੇਰਾ ਇੱਕ ਪੁੱਤ ਇਹਨੂੰ ਨਹੀਂ ਮੈਂ ਮਾਰਨ ਦੇਣਾ ਪਿਤਾ ਨੂੰ ਆਖਿਆ ਸੀ ਇਹਨੂੰ ਨਹੀਂ ਮੈਂ ਮਾਰਨ ਦੇਣਾ, ਇੱਕ ਇਹ ਹੋ ਲੈਣ ਦਿਓ। ਫਿਰ ਹੋਇਆ ਭਗਤ ਪੂਰਨ ਸਿੰਘ, ਕੀ ਪਤਾ ਕਿਹੜਾ ਬੱਚਾ ਕਿਹੋ ਜਿਹੇ ਕਰਮ ਲੈ ਕੇ ਆ ਰਿਹਾ। ਨਾਲ ਧਿਆਨ ਦੇਣਾ ਭੈਣਾਂ ਨੂੰ ਬੇਨਤੀ ਹੈ, ਖਿਮਾ ਕਰਨਾ ਬੀਬੀਆਂ ਬੀਬੀਆਂ ਦੇ ਵੈਰੀ ਬਣੀਆਂ ਹੋਈਆਂ, ਬਹੁਤੀਆਂ ਸੱਸਾਂ ਹੀ ਕਹਿੰਦੀਆਂ ਵੀ ਸਾਨੂੰ ਤੇ ਧੀ ਚਾਹੀਦੀ ਹੈ, ਵੀ ਤੂੰ ਵੀ ਤੇ ਕਿਸੇ ਸਮੇਂ ਧੀ ਬਣ ਕੇ ਆਈ ਸਾਂ। ਆਖੋ
ਸਤਨਾਮ।
ਵੀ ਜੇ ਅੱਜ ਸੱਸ ਕਹਿੰਦੀ ਆ ਸਾਨੂੰ ਤੇ ਪੁੱਤ ਚਾਹੀਦਾ, ਤੇ ਸੱਸ ਵੀ ਤੇ ਕਦੇ ਧੀ ਬਣ ਕੇ ਜੰਮੀ ਹੋਏਗੀ। ਜੇ ਅੱਜ ਸੱਸ ਜਾਂ ਮਾਂ ਕਵੇ ਵੀ ਮੈਨੂੰ ਤੇ ਪੁੱਤ ਚਾਹੀਦਾ, ਵੀ ਤੂੰ ਖੁਦ ਬੀਬੀ ਆ, ਬੀਬੀ ਬੀਬੀ ਦੀ ਵੈਰੀ ਕਿਉਂ ਬਣ ਰਹੀ? ਧਿਆਨ ਦੇਣਾ ਗੁਰਮੁਖੋ, ਜਿਹੜਾ ਬੱਚਾ ਅੱਜ ਜੰਮ ਰਿਹਾ ਉਹ ਆਪਣੇ ਕਰਮ ਨਾਲ ਲੈ ਕੇ ਆਏਗਾ, ਆਪਣੇ ਕਰਮ। ਤੇ ਯਾਦ ਰੱਖਿਓ, ਜੇ ਧੀ ਆਈ ਆ, ਕੀ ਪਤਾ ਉਹ ਇਦਾਂ ਦਾ ਕਰਮ ਲੈ ਕੇ ਆਈ ਹੋਵੇ ਤੇਰੀ 10 ਕਿੱਲੇ ਤੋਂ 15 ਕਿੱਲੇ ਬਣ ਜਾਏ। ਕੀ ਪਤਾ ਉਹ ਜਿਹੜੀ ਜੰਮਣ ਆ ਰਹੀ ਹੈ ਤੇਰੇ ਘਰ ਵਿੱਚ ਉਹ ਕਰਮ ਇਦਾਂ ਦਾ ਲੈ ਕੇ ਆਵੇ ਬੜੇ ਚਿਰ ਦਾ ਚੱਲਿਆ ਤੇਰਾ ਕੇਸ, ਕੀ ਪਤਾ ਲੱਗਦਾ ਕਦੋਂ ਕਿਰਪਾ ਹੋ ਜਾਣੀ ਸਾਡੇ। ਮੈਂ ਸਟੇਜ ਤੋਂ ਬੜੀ ਵਾਰੀ ਬੇਨਤੀ ਕਰ ਚੁੱਕਿਆ, ਇਹ ਅੱਜ ਸਮਾਜ ਦੀ ਬੜੀ ਭੈੜੀ ਬੁਰਾਈ ਹੋਣ ਕਰਕੇ ਇਸ ਟੌਪਿਕ ਤੇ 2-4 ਮਿੰਟ ਮੈਨੂੰ ਬੋਲਣਾ ਪੈਂਦਾ ਵੀ ਇਹਦੇ ਤੋਂ ਹੋ ਸਕਦਾ ਇਹ ਨਜਾਤ ਮਿਲ ਜਾਏ, ਕੋਈ ਨਾ ਕੋਈ ਪ੍ਰੇਮੀ ਇਦਾਂ ਦੇ ਹੋਣ ਜਿਹੜੇ ਇਸ ਗੱਲ ਨੂੰ ਹਿਰਦੇ ਵਿੱਚ ਵਸਾ ਲੈਣ ਤੇ ਇਹ ਹਟ ਜਾਣ ਇਹਦੇ ਕੰਮ ਤੋਂ। ਇਹ ਮੈਂ ਤਾਂ ਸਟੇਜ ਤੋਂ 2 ਮਿੰਟ ਦੀ ਬੇਨਤੀ ਕਰ ਰਿਹਾ। ਸਾਡੇ ਨਾ ਉੱਥੇ ਇੱਕ ਆਉਂਦਾ ਹੁੰਦਾ ਹੈ ਸਤਸੰਗ ਜੀ, ਕਵੀਸ਼ਰੀ ਜਥਾ, ਭਾਈ ਮਹਿਲ ਸਿੰਘ, ਉਹ ਸਤਸੰਗ ਜੀ ਇਸਮਾਲਾਬਾਦ ਭੇਵੇ ਵਾਲੇ ਜਥੇ ਕਹਿੰਦੇ ਨੇ, ਉਹਨੂੰ ਭੇਵੇ ਵਾਲਾ ਜਥਾ ਕਹਿੰਦੇ ਨੇ। ਜਦੋਂ ਕਦੇ ਉਹਨੂੰ ਉਹ ਵਾਰਾਂ ਗਾਉਂਦੇ ਨੇ ਨਾ ਖਲੋ ਕੇ ਸਟੇਜ ਤੇ ਬੱਚੇ ਉਹਨਾਂ ਦੇ ਵੇਖਣ ਵਾਲੇ ਹੁੰਦੇ ਨੇ, 2 ਉਹਨਾਂ ਦੇ ਬੇਟੇ ਨੇ ਤੇ ਇੱਕ ਭਾਈ ਸਾਹਿਬ ਮਹਿਲ ਸਿੰਘ ਆਪ ਉਹਨਾਂ ਦੇ ਚੋਲਾ ਪਾਇਆ ਹੁੰਦਾ ਤੇ ਇੱਕ ਸੱਜੇ ਇੱਕ ਖੱਬੇ ਪੁੱਤ ਖਲੋਤੇ ਹੁੰਦੇ ਨੇ। ਤੇ ਸਤਸੰਗ ਜੀ ਉਹਨਾਂ ਦੇ ਘਰ ਮੈਂ ਗਿਆ, ਮੈਨੂੰ ਉਹਨਾਂ ਨੇ ਬੁਲਾਇਆ, ਭੇਵੇ ਦੇ ਕੋਲ ਡੇਰਾ ਸੀ ਬਾਰ ਬਾਰ ਖੇਤਾਂ 'ਚ ਉਹਨਾਂ ਦਾ। ਜਦੋਂ ਉਹਨਾਂ ਦੇ ਘਰ ਜਾ ਕੇ ਆਪਾਂ ਇੱਦਾਂ ਬੈਠੇ ਤੇ ਉਹਨਾਂ ਨੇ ਦੱਸਿਆ, ਕਹਿੰਦੇ ਬਾਬਾ ਜੀ ਨਿਹੰਗ ਸਿੰਘ ਨੇ ਨਾ, ਉਹਨਾਂ ਦੀ ਬੋਲੀ 'ਚ ਫਰਕ, ਕਹਿੰਦੇ ਬਾਬਾ ਜੀ, ਮੈਂ ਕਿਹਾ ਬੱਚੇ ਕਿੰਨੇ ਨੇ? 2 ਪਚੰਗਣ 2 ਪਚੰਗੀ 1 ਪਚੰਗਣ। ਮੈਂ ਕਿਹਾ ਵੀ ਬੱਚੇ ਮੁੰਡੇ ਵੱਡੇ ਵੱਡੇ, ਇਹ ਬੇਟੀ ਛੋਟੀ ਜੀ ਤੇਰੀ? ਕਹਿੰਦਾ ਬਾਬਾ ਜੀ ਅਸਲ ਗੱਲ ਇਹ ਆ, ਇਹ ਜਿਹੜੀ ਧੀ ਆ ਨਾ ਸਾਡੀ, ਇਹ ਬਸ ਇਹਨੂੰ ਅਸੀਂ ਸਰੀਰ ਤੋਂ ਜਨਮ ਨਹੀਂ ਦਿੱਤਾ, ਇਹ ਗੋਦ ਲਈ ਆ, ਅਡੋਪਟ ਕੀਤੀ ਆ। ਤੇ ਉਹ ਮੈਂ ਪੁੱਛਿਆ ਵੀ ਕਿੱਥੋਂ ਕਿਵੇਂ? ਕਹਿੰਦੇ ਬਸ ਆਹ ਜਿਹੜਾ ਘਰ ਬਾਰ ਬਣਿਆ ਨਾ ਸਾਰਾ ਘਰ ਬਾਰ, ਆ ਸਾਡਾ ਕੋਠੀ ਵਰਗਾ ਘਰ ਬਣਿਆ ਹੋਇਆ, ਉਹ ਸਾਹਮਣੇ ਅੰਡੀਕਾ ਸਾਡੀ ਗੱਡੀ ਖਲੋਤੀ ਹੈ 5-6 ਲੱਖ ਦੀ, 2 ਕਿੱਲੇ ਜ਼ਮੀਨ ਉੱਧਰ ਤੁਹਾਨੂੰ ਵਿਖਾਉਂਦੇ, ਉਹ ਵੀ ਅਸੀਂ ਲੈ ਲਈ, ਉਹ ਮੱਝ ਵੀ ਹੈ ਦੁੱਧ ਪੀਣ ਨੂੰ, ਇਹ ਬਸ ਇਸੇ ਦੀ ਵੀ ਕਿਰਪਾ ਹੈ ਕੰਨਿਆ ਦੇਵੀ ਦੀ। ਮੈਂ ਪੁੱਛਿਆ ਇਹਦੀ ਕਿਰਪਾ ਕਿਵੇਂ? ਵੀ ਇਹ ਤੇ ਛੋਟੀ ਜੀ ਹੈ 2-2.5 ਸਾਲਾਂ ਦੀ ਸਾਰੀ, ਇਹਦੀ ਕਿਵੇਂ ਕਿਰਪਾ? ਉਹ ਕਹਿੰਦੇ ਬਾਬਾ ਜੀ ਅਸੀਂ ਗਏ ਰਿਸ਼ਤੇਦਾਰੀ, ਉੱਥੇ ਬੱਚਾ ਹੋਣਾ ਸੀ, ਅਸੀਂ ਤਾਂ ਉੱਦਾਂ ਗਏ ਤੇ ਜਦੋਂ ਪਤਾ ਲੱਗਾ ਵੀ ਬੱਚਾ ਹੋਣਾ ਤੇ ਮੇਰੀ ਘਰ ਵਾਲੀ ਬਹਿ ਗਈ ਜਾ ਕੇ ਕੋਲ, ਹੋ ਗਈ ਧੀ। ਤੇ ਉਹ ਆਪਸ ਚ ਬੀਬੀਆਂ ਗੱਲਾਂ ਲੱਗ ਪਈਆਂ ਕਰਨ ਵੀ ਇਹਨੂੰ ਮਾਰ ਦਿਓ। ਸੱਸ ਦੀ ਗੱਲ ਕਹਿੰਦਾ ਮੇਰੇ ਘਰ ਵਾਲੀ ਨੇ ਸੁਣ ਲਈ, ਜਦੋਂ ਫਿਰ ਮੇਰੇ ਕੋਲ ਬਾਹਰ ਆ ਕੇ ਕਹਿਣ ਲੱਗੀ ਧੀ ਨੂੰ ਮਾਰਨ ਲੱਗੇ ਨੇ, ਬੇਟੀ ਹੋਈ ਅੱਗੇ ਵੀ 2 ਨੇ, ਆ ਤੀਜੀ ਮਾਰਨ ਲੱਗੇ ਨੇ, ਕਹਿੰਦਾ ਮੈਂ ਨਾ ਅੰਦਰ ਚਲਿਆ ਗਿਆ, ਮੈਂ ਜਾ ਕੇ ਝੋਲੀ ਕੀਤੀ, ਉਹ ਮਾਰਿਓ ਨਾ, ਮੇਰੀ ਝੋਲੀ ਚ ਪਾ ਦਿਓ, ਮੈਂ ਆਪੇ ਪਾ ਲਾਂ। ਕਹਿੰਦੇ ਮੈਂ ਆਖਿਆ ਮਾਰਿਓ ਨਾ, ਮੇਰੀ ਝੋਲੀ ਚ ਪਾ ਦਿਓ। ਕਹਿੰਦੇ ਉਹਨਾਂ ਨੇ ਉਹ ਬੇਟੀ ਚੁੱਕ ਕੇ ਮੇਰੀ ਝੋਲੀ ਚ ਪਾਤੀ, ਕਹਿੰਦੇ ਝੋਲੀ ਚ ਪਾ ਕੇ ਮੈਂ ਘਰ ਲੈ ਆਇਆ। ਬਾਬਾ ਜੀ ਇਹਦੇ ਭਾਗ ਏਡੇ ਚੰਗੇ ਨੇ, ਆ ਮੇਰੇ ਬੱਚੇ ਉਦਣ ਤੋਂ ਇੱਕ ਵਿਸ਼ਰੀ ਲੱਗ ਪਏ ਕਰਨ, ਬੜੇ ਚਿਰ ਦਾ ਸਿਖਾਉਂਦਾ ਸਾਂ ਸਿੱਖਦੇ ਹੀ ਨਹੀਂ ਸੀ, ਐਸੀ ਕਿਰਪਾ ਹੋਈ ਇਹਨਾਂ ਦੇ ਗਲੇ ਚੱਲ ਪਏ। ਤੇ ਮਰ ਦੀ ਮਿਹਰ ਨਾਲ ਆ ਵੇਖੋ ਕੱਚੇ ਕੋਠੇ ਤੋਂ ਬਣ ਗਈ ਕੋਠੀ, ਤੇ ਉਹ ਗੱਡੀ ਵੀ ਖੜੀ ਹੈ 6 ਲੱਖ ਦੀ, 2 ਕਿੱਲੇ ਮੈਂ ਜ਼ਮੀਨ ਲੈ ਲਈ, ਮੈਂ ਤੇ ਇਹਦੇ ਚਰਨੀ ਹੱਥ ਸਵੇਰੇ ਉੱਠ ਕੇ ਲਾਉਣਾ ਵੀ ਭਾਗਾਂ ਵਾਲੀ ਹੋਈ, ਇਹ ਆਈ ਹੈ ਆਖੋ ਸਤਨਾਮ। ਇਹ ਧੀ ਇੱਦਾਂ ਦੀ ਆਈ ਹੈ ਜਿਹੜੀ ਆਪਣੇ ਇੰਨੇ ਚੰਗੇ ਕਰਮ ਲੈ ਕੇ ਆਈ ਹੈ, ਸਾਡੇ ਤੇ ਭਾਗ ਜਗਾਤੇ ਨੇ। ਇਹ ਮੈਂ ਬੇਨਤੀ ਸਟੇਜ ਤੋਂ ਤਾਂ ਕਰ ਰਿਹਾ ਪਿਆਰਿਓ, ਕਿਤੇ ਆਪਣੇ ਕਰਮਾਂ ਦਾ ਹੀ ਗਲਾ ਤੇ ਨਹੀਂ ਘੁੱਟ ਰਹੇ ਤੁਸੀਂ, ਕਿਤੇ ਬੱਚਿਆਂ ਨੂੰ ਭੁੱਖ ਦੇ ਵਿੱਚ ਕਤਲ ਕਰਕੇ ਆਪਣੇ ਚੰਗੇ ਕਰਮਾਂ ਨੂੰ ਤੇ ਨਹੀਂ ਕਤਲ ਕਰੀ ਜਾਂਦੇ? ਉਹ ਕੀ ਪਤਾ ਬੱਚਾ ਜਿਹੜਾ ਜੰਮ ਰਿਹਾ ਜਨਮ ਲੈ ਰਿਹਾ ਉਹ ਕਿੱਡੇ ਕੁ ਭਾਗ ਲੈ ਕੇ ਆਉਣ ਲੱਗਾ, ਆਪਣੇ ਕਰਮ ਵੀ ਤੇ ਨਾਲ ਲੈ ਕੇ ਆਏਗਾ, ਆਪਣੀ ਪਰਾਲਪਤ ਤੇ ਨਾਲ ਲੈ ਕੇ ਆਏਗਾ ਪਿਆਰਿਓ। ਇਸ ਕਰਕੇ ਮੇਰੀ ਭੈਣਾਂ ਨੂੰ ਖਾਸ ਬੇਨਤੀ ਆ ਤੇ ਵੀਰਾਂ ਨੂੰ ਵੀ ਕਿ ਜੇ ਤੇ ਕਦੇ ਇਹ ਭੁੱਲ ਹੋਈ ਆ, ਡਾਕਟਰ ਕੋਲ ਗਏ ਹੋ ਕਦੇ ਗਲਤੀ ਕੀਤੀ ਆ, ਇਹਦੀ ਤੇ ਮਾਫੀ ਮਿਲ ਜਾਏਗੀ। 5 ਪਿਆਰਿਆਂ ਕੋਲ ਜਾਓ, ਜਾ ਕੇ ਭੁੱਲ ਬਖਸ਼ਾਓ, ਹੱਥ ਜੋੜ ਕੇ ਆਖੋ ਵੀ ਸਾਥੋਂ ਇਹ ਪਾਪ ਹੋਇਆ, ਅੰਮ੍ਰਿਤ ਛਕੋ ਤੇ ਉਹਦੀ ਅਰਦਾਸ ਕਰਾ ਕੇ ਸੇਵਾ ਲਵਾਓ, ਗੁਰੂ ਘਰ ਵਿੱਚ ਵੱਡੇ ਤੋਂ ਵੱਡਾ ਪਾਪ ਬਖਸ਼ਿਆ ਜਾਂਦਾ ਹੈ। ਅੱਗੇ ਤੋਂ ਕੰਨਾਂ ਨੂੰ ਹੱਥ ਲਾਓ, ਮੁੜ ਕੇ ਪਾਪ ਨਹੀਂ ਕਰਨਾ। ਤੇ ਜਿੰਨੇ ਬੈਠੇ ਹੋ ਇਹ ਗੱਲ ਯਾਦ ਰੱਖਿਓ, ਭਾਵੇਂ ਬੇਟੀਆਂ ਦੋ ਨੇ ਤੇ ਭਾਵੇਂ ਤਿੰਨ ਨੇ, ਇਹ ਗੱਲ ਮਨ ਵਿੱਚ ਕਦੇ ਜਿਹਨ ਵਿੱਚ ਆਉਣੀ ਨਹੀਂ ਚਾਹੀਦੀ। ਆਖੋ
ਸਤਨਾਮ।
ਇਹ ਧੀਆਂ ਨਹੀਂ ਆ ਧੀਆਂ। ਸਤਸੰਗ ਜੀ, ਜੇ ਦਾਜ ਦੇ ਲੋਭੀ ਦਾਜ ਲੈਣੋਂ ਹਟ ਜਾਣਗੇ ਤੇ ਧੀਆਂ ਮਾਰਨ ਨਾਲ ਲੋਕਾਂ ਨੇ ਆਪੇ ਹਟ ਜਾਣਾ, ਛੱਡ ਦੇਣਾ ਸਾਰਾ। ਪਰ ਇਹ ਜ਼ਰੂਰੀ ਬੇਨਤੀ ਸੀ ਕਰਨ ਵਾਲੀ, ਤਾਂ ਕਰਕੇ ਮੈਂ ਇਹਦੇ ਉੱਤੇ ਦੋ ਮਿੰਟ ਆਪ ਜੀ ਦੇ ਦੋ ਚਾਰ ਮਿੰਟ ਹਾਜ਼ਰੀ ਇਹ ਸ਼ਬਦ ਇਹ ਗੱਲ ਤੇ, ਕਿਉਂਕਿ ਬੜਾ ਜ਼ਰੂਰੀ ਆ ਅੱਜ ਦਾ ਸਮਾਂ ਇਦਾਂ ਦਾ। ਅੱਜ ਕੀ ਸਾਡੇ ਚ ਕੁਰੀਤੀਆਂ ਆ ਗਈਆਂ ਨੇ? ਪੁਰਾਤਨ ਗੱਲਾਂ ਛੱਡੋ, ਪੁਰਾਤਨ ਇਤਿਹਾਸ ਤੇ ਆਪਾਂ ਪੜ੍ਹਨੇ ਆ, ਸੁਣਨੇ ਆ ਤੇ ਉੱਠ ਕੇ ਆਪੋ ਆਪਣੇ ਘਰਾਂ 'ਚ ਚਲੇ ਜਾਂਦੇ ਆ। ਅੱਜ ਵਾਲੀਆਂ ਬਿਮਾਰੀਆਂ ਨੂੰ ਵੀ ਫੜਨ ਦੀ ਬੜੀ ਲੋੜ। ਅੱਜ ਕੀ ਹੋ ਰਿਹਾ ਸਾਡੇ ਸਮਾਜ ਵਿੱਚ, ਇਹ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ। ਹੁਣ ਵੇਖੋ ਗੱਲ ਚੱਲੀ ਸੀ ਦਾਜ ਦੀ, ਦਾਜ ਦੇ ਲੋਭੀਆਂ ਨੇ ਬੜੇ ਬੜੇ ਮੂੰਹ ਅੱਡੇ ਨੇ, ਦਾਜ ਦੇ ਲੋਭੀਆਂ ਨੇ ਬੜੇ ਬੜੇ ਮੂੰਹ ਅੱਡੇ ਨੇ। ਪਰ ਖਾਲਸਾ ਜੀ, ਕਦੇ ਸਿੱਖ ਇਤਿਹਾਸ ਪੜ੍ਹ ਕੇ ਵੇਖਿਓ, ਭਾਈ ਸ਼ਬੇਗ ਸਿੰਘ ਨੂੰ ਮੌਲਵੀ ਨੇ ਆਖਿਆ ਸੀ ਕਿ ਮੈਂ ਜੋ ਮੇਰਾ ਉਹ ਤੇਰਾ ਹੋ ਜਾਏਗਾ, ਜੋ ਮੇਰੇ ਕੋਲ ਆ ਉਹ ਤੈਨੂੰ ਮਿਲ ਜਾਏਗਾ, ਸਭ ਕੁਛ ਤੈਨੂੰ ਦੇ ਦਿਆਂਗਾ, ਆਪਣੇ ਸ਼ਹਿਬਾਜ ਸਿੰਘ ਪੁੱਤ ਦਾ ਰਿਸ਼ਤਾ ਮੇਰੀ ਧੀ ਨਾਲ ਕਰਦੇ, ਪਰ ਇੱਕ ਸ਼ਰਤ ਆ, ਮੁਸਲਮਾਨ ਬਣਨਾ ਪਏਗਾ। ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਉਹ ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗਦੇ। ਬੋਲੋ
ਦੀਨ ਦੀ ਕਮਾਈ ਦਾ ਦੁਨੀਆ ਦੇ ਪਿੱਛੇ ਲੱਗਦੇ, ਦੀਨ ਦੀ ਕਮਾਈ ਦਾ ਦੁਨੀਆ ਦੇ ਪਿੱਛੇ
ਦੁਨੀ ਸਿਉਂ ਦੁਨੀ ਨਾ ਚਾਲੀ ਸਾਲ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਜਿਹਨਾਂ ਪੁੱਤਰਾਂ ਵਾਸਤੇ ਕਰਦਾ ਰਿਹਾ ਨਾ ਤੈਨੂੰ ਕਹਿੰਦਾ ਪੁੱਤ ਚਾਹੀਦਾ ਤੇ ਧਿਆਨ ਦੇਣਾ ਪਿਆਰਿਓ ਜਦੋਂ ਵਿਹੜੇ ਦੇ ਵਿੱਚ ਪਏ ਹੋ ਵਾਂਗੇ ਤੇ ਪੁੱਤ ਨੇ ਨਹੀਂ ਆਖਣਾ ਬਾਪੂ ਨੂੰ ਦੀਵਾਨ ਬੈੱਡ ਤੇ ਪਾ ਕੇ ਲੈ ਜਾਓ ਕਿਉਂ ਖਰਾਬ ਕਰਨਾ ਉਸੇ ਤੇ ਲੈ ਕੇ ਚੱਲੋ ਜਿੱਤੇ ਸਾਰੇ ਜਾਂਦੇ ਨੇ ਆਖੋ
ਸਤਨਾਮ
ਮੜੀਆਂ ਤੱਕ ਦੀਵਾਨ ਬੈੱਡ ਚ ਪਾ ਕੇ ਨਹੀਂ ਲੈ ਕੇ ਜਾਣਗੇ ਵੀ ਉੱਤੇ ਲੈ ਕੇ ਚੱਲੋ ਵੀ ਬੈੱਡ ਇਹਨੇ ਇੰਨਾ ਕੁਛ ਦੇ ਕੇ ਚੱਲਿਆ ਕਦਰ ਤੇ ਉਹੀ ਆ ਕਹਿੰਦੇ ਧੀਆਂ ਵੱਧ ਪਿਆਰ ਕਰਦੀਆਂ ਨੇ ਆਖੋ
ਸਤਨਾਮ
ਧੀਆਂ ਵੱਧ ਪਿਆਰ ਕਰਦੀਆਂ ਸੋ ਇਸ ਕਰਕੇ ਧੀਆਂ ਬਿਨਾਂ ਤੇ ਸਗਨ ਹੀ ਨਹੀਂ ਹੁੰਦਾ ਕੋਈ ਧੀਆਂ ਬਿਨਾਂ ਤੇ ਤਿਉਹਾਰ ਹੀ ਨਹੀਂ ਕੋਈ ਇਸ ਕਰਕੇ ਇਹ ਗੱਲ ਤੋਂ ਜ਼ਰੂਰ ਬਚਣਾ ਬਚਣ ਦੀ ਲੋੜ ਅੱਜ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਖਾਵਾਂਗੇ ਮੁੱਖ ਉਜਲਾ ਲੈ ਕੇ ਜਾਈਏ ਸੰਸਾਰ ਵਿੱਚੋਂ ਇਹ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਇੱਥੋਂ ਤੱਕ ਵੀ ਸਤਿਗੁਰ ਦੇ ਬਚਨ ਨੇ ਜਿਹੜਾ ਖਾਲਸਾ ਉਹ ਕੁੜੀ ਮਾਰ ਨਾਲ ਵਰਤੇ ਵੀ ਨਾ ਆਖੋ ਸਤਨਾਮ ਪੰਜ ਪਿਆਰੇ ਦੱਸਦੇ ਨੇ ਜਦੋਂ ਅੰਮ੍ਰਿਤ ਛਕਦੇ ਉਹ ਕਹਿਣਗੇ ਕੁੜੀ ਮਾਰ ਨੜੀ ਮਾਰ ਨਾਲ ਵਰਤਣਾ ਨਹੀਂ ਤੰਬਾਕੂ ਖਾਣ ਵਾਲੇ ਨਾਲ ਤੇ ਧੀ ਨੂੰ ਮਾਰਨ ਵਾਲੇ ਨਾਲ ਕੁੜੀ ਮਾਰਨ ਵਾਲੇ ਨਾਲ ਵਰਤਣਾ ਵੀ ਨਹੀਂ ਇਹ ਵੀ ਦੱਸਿਆ ਇਸ ਕਰਕੇ ਇਹ ਬੜੀ ਵੱਡੀ ਬੱਜਰ ਕੁਰੇਤ ਇਹਦੇ ਤੋਂ ਬਚਣਾ ਹੈ ਜੇ ਕੋਈ ਪਾਪ ਹੋਇਆ ਤੇ ਜ਼ਰੂਰ ਬਖਸ਼ਾਓ ਨਹੀਂ ਤੇ ਇਹ ਇਹੋ ਜਿਹਾ ਦਾਗ ਹੈ ਜਿਹੜਾ ਕਦੇ ਨਹੀਂ ਧੁੱਪਣਾ ਜੇ ਇੱਥੇ ਹੁਣ ਨਾ ਬਖਸ਼ੇਗਾ ਅੱਗੇ ਜਾ ਕੇ ਨਹੀਂ ਬਖਸ਼ਿਆ ਜਾਏਗਾ ਇਹਨੇ ਗੇੜ ਚ ਪਾ ਦੇਣਾ ਬੜਾ ਲੰਮਾ ਗੇੜ ਪੈ ਜਾਏਗਾ ਬੜਾ ਵੱਡਾ ਪਾਪ ਸਤਸੰਗ ਜੀ ਇੱਥੋਂ ਤੱਕ ਵੀ ਹੁਣ ਮੈਂ ਹੁਣ ਸਟੇਜ ਤੇ ਬੈਠਾ ਇੱਥੋਂ ਤੱਕ ਵੀ ਡਾਕਟਰ ਅੱਜ ਦੱਸਦੇ ਨੇ ਕਹਿੰਦੇ ਬੱਚੇ ਨੂੰ ਨਿੱਕਾ ਨਿੱਕਾ ਕਰਕੇ ਕੱਟ ਕੱਟ ਕੇ ਅੱਜ ਰਾਤ ਸੁਣਿਆ ਹੀ ਸੀ ਕਿਵੇਂ ਬੱਚਿਆਂ ਨੂੰ ਉਹਨਾਂ ਨੇ ਟੋਟੇ ਟੋਟੇ ਕੀਤੇ ਅੱਜ ਡਾਕਟਰ ਉਹ ਵੀ ਨਿੱਕਾ ਨਿੱਕਾ ਕਰਕੇ ਤੇ ਸਾਧ ਸੰਗਤ ਫੇਰ ਉਹ ਜੋ ਵੀ ਕੁਛ ਹੋ ਰਿਹਾ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਹਿੰਦੇ ਨਿੱਕਾ ਨਿੱਕਾ ਕਰਕੇ ਬੱਚੇ ਨੂੰ ਉਹ ਕੱਟਦੇ ਨੇ ਜਿਹੜੇ ਅੱਜ ਕੱਲ੍ਹ ਬਿਮਾਰੀਆਂ ਮਸ਼ੀਨਾਂ ਜੋ ਕੁਝ ਵੀ ਆ ਗਿਆ ਇਹ ਬੜਾ ਵੱਡਾ ਪਾਪ ਹੈ ਬਚੂਏ ਦੇ ਹੁਣ ਇਹ ਜੈਕਾਰਾ ਤੇ ਲਾਇਆ ਪਿਆਰਿਓ ਬੋਲੇ ਤੇ ਉਹ ਸਾਰੇ ਪਰੇ ਹੋ ਕਦੇ ਪਾਪ ਨਹੀਂ ਹੋਣ ਦੇਣਾ ਕਦੇ ਝੋਲੀ ਚ ਪਵਾ ਲਓ ਪਤਾ ਲੱਗ ਜੇ ਫਲਾਣਾ ਧੀ ਮਾਰਦਾ ਬਸ ਝੋਲੀ ਚ ਪਵਾ ਲਓ ਕੋਈ ਨੀ ਜਿਹੜੇ ਉਹਦੇ ਕਰਮ ਨੇ ਉਹ ਤੁਹਾਡੇ ਆ ਜਾਣਗੇ ਆਖੋ
ਸਤਨਾਮ
ਇਹ ਬੜਾ ਵੱਡਾ ਭਲਾ ਹੈ ਜੇ ਕਿਤੇ ਕਿਸੇ ਦੀ ਜਾਨ ਬਚਾ ਦਿਓਗੇ ਬੜਾ ਵੱਡਾ ਭਲਾ ਹੈ ਉਹ ਧੀ ਨੂੰ ਜਦੋਂ ਵੇਖੋਗੇ ਤੁਹਾਨੂੰ ਯਾਦ ਆਏਗਾ ਮੈਂ ਕੋਈ ਚੰਗਾ ਕੰਮ ਕੀਤਾ ਮੈਂ ਆਪਣੀ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਧੀ ਮਾਰ ਦੇਣੀ ਸੀ ਉਹਨਾਂ ਨੇ ਮੈਂ ਆਪਣੇ ਘਰ ਲੈ ਆਇਆ ਮੈਂ ਦੁਨੀਆ ਚ ਤੁਸੀਂ ਸਦਾ ਉਹਨੂੰ ਜਦੋਂ ਉਹਨੂੰ ਵੇਖੋਗੇ ਨਾ ਤੇ ਯਾਦ ਆਏਗਾ ਵੀ ਮੈਂ ਕੋਈ ਚੰਗਾ ਕੰਮ ਕੀਤਾ ਮੈਂ ਸੁਰਖਰੂ ਹੋ ਕੇ ਜਾਊਂ ਦੁਨੀਆ ਚ ਮੈਂ ਇਹਦਾ ਭਲਾ ਕੀਤਾ ਸਦਾ ਯਾਦ ਰਹੇਗਾ ਸਤ ਸੰਗਤ ਜੀ ਹੁਣ ਧਿਆਨ ਦਿਓ ਦਾਸ ਸਰਜ ਕਰ ਰਿਹਾ ਸੀ ਸ਼ਵੇਗ ਸਿੰਘ ਕਹਿੰਦਾ ਮੈਂ ਰਿਸ਼ਤਾ ਨਹੀਂ ਲੈਣਾ ਮੌਲਵੀ ਨੇ ਉਸੇ ਸਮੇਂ ਗਿਆ ਜਹੀਆ ਖਾਨ ਉਸ ਵੇਲੇ ਕਾਜੀ ਸੀ ਨਵਾਬ ਸੀ ਵਾਹਿਗੁਰੂ ਉਹ ਸੂਬੇ ਕੋਲ ਜਾ ਕੇ ਕਹਿਣ ਲੱਗਾ ਜਹੀਆ ਖਾਨ ਕੋਲ ਕਹਿੰਦੇ ਜੀ ਇਹ ਜਿਹੜਾ ਸ਼ਵੇਗ ਸਿੰਘ ਆ ਉਦਾਂ ਤੇ ਤੁਸੀਂ ਇਹਨੂੰ ਆਪਣਾ ਬੜਾ ਵੱਡਾ ਆਫਿਸਰ ਬਣਾਇਆ ਹੋਇਆ ਬੜੇ ਚੰਗੇ ਅਹੁਦੇ ਤੇ ਆ ਤੇ ਇਹ ਦੋਵੇਂ ਪਿਓ ਪੁੱਤ ਨੇ ਜਿਹੜੇ ਇਹ ਇਸਲਾਮ ਦੇ ਉਲਟ ਬੋਲਦੇ ਨੇ ਮੇਰੇ ਕੋਲ ਵਿਰੁੱਧ ਬੋਲੇ ਨੇ ਇਸਲਾਮ ਦੇ ਤੇ ਤੁਸੀਂ ਇਹਨਾਂ ਨੂੰ ਇੱਥੇ ਨੌਕਰੀ ਤੇ ਰੱਖਿਆ ਹੋਇਆ ਜਹੀਆ ਖਾਨ ਕਹਿਣ ਲੱਗਾ ਵੀ ਇੱਦਾਂ ਦੇ ਤੇ ਬੰਦੇ ਹੀ ਨਹੀਂ ਅੱਜ ਤੱਕ ਤੇ ਗੱਲ ਚੱਲੀ ਹੀ ਨਹੀਂ ਸੀ ਕੋਈ ਧਰਮ ਦੀ ਤੇ ਗੱਲ ਹੀ ਨਹੀਂ ਸੀ ਚੱਲੀ ਉਹ ਕਹਿਣ ਲੱਗੇ ਨਹੀਂ ਇਹ ਇਸਲਾਮ ਕਬੂਲ ਨਹੀਂ ਕਰਦੇ ਇਸਲਾਮ ਨੂੰ ਉਲਟ ਬੋਲਦੇ ਨੇ ਤੇ ਤੁਸੀਂ ਏਦਾਂ ਕਰੋ ਜੇ ਤੇ ਇਹ ਇਸਲਾਮ ਕਬੂਲ ਕਰ ਲੈਣ ਫਿਰ ਤੇ ਨੌਕਰੀ ਦਿਓ ਨਹੀਂ ਤੇ ਕੱਢੋ ਇੱਥੇ ਸਜ਼ਾ ਦਿਓ ਇਹਨਾਂ ਦੋਵੇਂ ਪਿਓ ਪੁੱਤਰਾਂ ਨੂੰ ਬੁਲਾ ਲਿਆ ਜਹੀਆ ਖਾਨ ਕਹਿਣ ਲੱਗਾ ਵੀ ਸ਼ਵੇਗ ਸਿੰਘ ਤੇਰਾ ਬੜਾ ਸਤਿਕਾਰ ਮਾਨ ਆਦਰ ਹੈ ਤੇਰਾ ਚੰਗੇ ਅਹੁਦੇ ਤੇ ਆ ਤੂੰ ਤੇ ਅਸੀਂ ਸੁਣਿਆ ਵੀ ਤੂੰ ਇਸਲਾਮ ਪ੍ਰਤੀ ਕੁਝ ਇੱਦਾਂ ਦੇ ਸ਼ਬਦ ਵਰਤੇ ਨੇ ਜਿਹੜੇ ਵਰਤਣੇ ਨਹੀਂ ਸੀ ਚਾਹੀਦੇ ਸ਼ਵੇਗ ਸਿੰਘ ਕਹਿਣ ਲੱਗਾ ਜੀ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ ਮੈਂ ਕਦੇ ਵੀ ਇਸਲਾਮ ਦੇ ਉਲਟ ਨਹੀਂ ਬੋਲਿਆ ਸਾਡਾ ਧਰਮ ਤੇ ਸਿਖਾਉਂਦਾ ਹੀ ਨਹੀਂ ਵੀ ਕਿਸੇ ਧਰਮ ਦੇ ਵਿਰੁੱਧ ਬੋਲੋ ਕਿਸੇ ਧਰਮ ਦੀ ਨਿੰਦਿਆ ਕਰੋ ਇਹ ਤੇ ਧਰਮ ਸਿਖਾਉਂਦਾ ਨਹੀਂ ਕੋਈ ਇਹ ਤੇ ਦੱਸਿਆ ਹੀ ਨਹੀਂ ਕਿਤੇ ਆਪੋ ਆਪਣੇ ਧਰਮਾਂ ਤੇ ਚੱਲੋ ਜੇ ਮੁਸਲਮਾਨ ਹੋ ਪੱਕੇ ਹੋਵੋ ਹਿੰਦੂ ਹੋ ਪੱਕੇ ਹੋਵੋ ਈਸਾਈ ਹੋ ਪੱਕੇ ਹੋਵੋ ਜੇ ਸਿੱਖ ਹੋ ਤੇ ਤੁਸੀਂ ਫਿਰ ਪੱਕੇ ਹੋਵੋ ਅੰਮ੍ਰਿਤ ਛਕੋ ਉਹ ਕਹਿਣ ਲੱਗੇ ਤੂੰ ਇਸਲਾਮ ਕਬੂਲ ਕਰ ਲੈ ਸਾਰਾ ਹੀ ਰੌਲਾ ਮੁੱਕ ਜਾਏਗਾ ਤੇਰਾ ਅਹੁਦਾ ਵੀ ਵਧਾ ਦਿੰਦੇ ਆ ਇਸਲਾਮ ਕਬੂਲ ਕਰ ਲੈ ਜਦੋਂ ਜਹੀਆ ਖਾਨ ਨੇ ਇੰਨੀ ਗੱਲ ਆਖੀ ਸ਼ਵੇਗ ਸਿੰਘ ਕਹਿਣ ਲੱਗਾ ਜੀ ਇੰਨੇ ਚਿਰ ਤੋਂ ਕਦੇ ਆਪਣਾ ਇਸ ਵਿਸ਼ੇ ਤੇ ਇਹ ਗੱਲ ਨਹੀਂ ਆਪਣੀ ਹੋਈ ਇਹ ਹੁਣ ਕਿੱਥੋਂ ਆ ਗਈ ਕਹਿੰਦੇ ਬਸ ਸਾਡਾ ਹੁਣ ਸਲਾਹ ਬਣੀ ਹੈ ਵੀ ਜੇ ਤੂੰ ਇਸਲਾਮ ਕਬੂਲ ਕਰੇਗਾ ਤੇ ਫਿਰ ਠੀਕ ਆ ਨਹੀਂ ਤੇ ਤੈਨੂੰ ਬੜੀ ਕਰੜੀ ਸਜ਼ਾ ਦਿੱਤੀ ਜਾਏਗੀ ਭਾਈ ਸੁਖਵੇਗ ਸਿੰਘ ਕਹਿਣ ਲੱਗਾ ਆ ਨੌਕਰੀ ਤੁਹਾਡੀ ਲੈ ਲਓ ਮੈਨੂੰ ਨਹੀਂ ਲੋੜ ਮੈਂ ਆਪਣੇ ਘਰ ਚੱਲਿਆ ਕਹਿੰਦੇ ਘਰ ਨਹੀਂ ਜਾਣ ਦੇਣਾ ਤੈਨੂੰ ਦੁਨੀਆ ਤੇ ਰਹਿਣ ਹੀ ਤਾਂ ਦੇਣਾ ਜੇ ਇਸਲਾਮ ਕਬੂਲ ਕਰੇਗਾ ਨਹੀਂ ਤੇ ਨਹੀਂ ਤੇ ਦੋਵੇਂ ਪਿਓ ਪੁੱਤਰ ਬੁਲਾ ਲਏ ਬੜਾ ਸਾਧ ਸੰਗਤ ਜੀ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਨਾ ਮੰਨੇ ਫਿਰ ਡਰਾਇਆ ਧਮਕਾਇਆ ਵੀ ਗਿਆ ਨਾ ਮੰਨੇ ਫਿਰ ਸਜ਼ਾ ਕੀ ਦਿੱਤੀ ਕਹਿੰਦੇ ਦੋਵੇਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੋ ਚਰਖੇ ਵੱਡੇ ਵੱਡੇ ਆ ਫੋਟੋਆਂ ਤੁਸੀਂ ਵੇਖੀਆਂ ਨੇ ਵੱਡੇ ਵੱਡੇ ਦੋ ਚਰਖੇ ਤੇ ਉਹਨਾਂ ਦੇ ਨਾਲ ਇੱਕ ਇੱਕ ਫੁੱਟ ਦੇ ਵੱਡੇ ਵੱਡੇ ਸੂਏ ਲੱਗੇ ਹੋਏ ਨੇ ਕਿੱਲ ਇੱਕ ਇੱਕ ਫੁੱਟ ਦੇ ਕਿੱਲ ਉਹਨਾਂ ਨਾਲ ਆਲੇ ਦੁਆਲੇ ਲਾ ਦਿੱਤੇ ਦੋ ਜਲਾਦ ਇੱਕ ਚਰਖੜੀ ਤੇ ਬੰਨ ਕੇ ਤੇ ਏਦਾਂ ਘੁਮਾਉਂਦੇ ਸੀ ਤੇ ਸਰੀਰ ਦੇ ਵਿੱਚ ਉਹ ਧਸ ਜਾਂਦੇ ਸੀ ਸੂਏ ਲੱਗੇ ਹੋਏ ਸੀ ਜਿਹੜੇ ਚੀਥਰੇ ਚੀਥਰੇ ਕਰ ਦਿੰਦੇ ਸੀ ਸਰੀਰ ਦੇ ਉਹ ਕਹਿੰਦੇ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਏਗਾ ਕਹਿੰਦੇ ਕੋਈ ਗੱਲ ਨਹੀਂ ਮਰਨਾ ਮਨਜ਼ੂਰ ਹੈ ਅਸੀਂ ਸਿੱਖੀ ਨਹੀਂ ਛੱਡਣੀ ਦੋਵੇਂ ਪਿਓ ਪੁੱਤਰਾਂ ਨੂੰ ਵੱਖੋ ਵੱਖਰੇ ਬੰਦ ਕਰਤਾ ਪੁੱਤ ਸੀ ਨਾ ਜਿਹੜਾ ਦੱਸਿਆ ਜਾਂਦਾ ਕਹਿੰਦੇ ਥੋੜਾ ਜਿਹਾ ਡੋਲ ਗਿਆ ਪੁੱਤਰ ਜਿਹੜਾ ਡੋਲ ਗਿਆ ਥੋੜਾ ਜਿਹਾ ਮਨ ਜਿਹੜਾ ਸੀ ਨਾ ਹੁਣ ਨਿਤਨੇਮ ਨਾ ਹੋ ਸਕਿਆ ਇੱਕ ਦਿਨ ਬਸ ਉੱਥੇ ਹੀ ਅਸਰ ਪੈ ਗਿਆ ਕਲਯੁੱਗ ਦਾ ਸ਼ਵੇਗ ਸਿੰਘ ਕੋਲ ਗਏ ਕਹਿੰਦੇ ਮੰਨ ਜਾ ਕਹਿੰਦੇ ਨਹੀਂ ਮੰਨਣਾ ਸ਼ਹਿਬਾਜ਼ ਸਿੰਘ ਕੋਲ ਗਏ ਜਾਣ ਕੇ ਹੀ ਕਹਿ ਦਿੱਤਾ ਕਹਿੰਦੇ ਤੇਰਾ ਪਿਓ ਤੇ ਮੰਨ ਗਿਆ ਤੂੰ ਵੀ ਮੰਨ ਜਾ ਸ਼ਹਿਬਾਜ਼ ਸਿੰਘ ਕਹਿਣ ਲੱਗਾ ਠੀਕ ਹੈ ਜੇ ਮੇਰਾ ਬਾਪੂ ਮੰਨ ਗਿਆ ਤੇ ਮੈਂ ਵੀ ਇਸਲਾਮ ਕਬੂਲ ਕਰ ਲਾਂਗਾ ਜਦੋਂ ਸ਼ਹਿਬਾਜ਼ ਸਿੰਘ ਮੰਨ ਗਿਆ ਫਿਰ ਉਹ ਸ਼ਵੇਗ ਸਿੰਘ ਕੋਲ ਗਏ ਕਹਿੰਦੇ ਤੇਰਾ ਪੁੱਤ ਮੰਨ ਗਿਆ ਤੂੰ ਵੀ ਮੰਨ ਜਾ ਸ਼ਵੇਗ ਸਿੰਘ ਕਹਿਣ ਲੱਗਾ ਮੇਰਾ ਪੁੱਤ ਮੰਨ ਗਿਆ ਕਹਿੰਦੇ ਮੰਨ ਗਿਆ ਮਨ 'ਚ ਸੋਚਦਾ ਵੀ ਇਹ ਤੇ ਹੋ ਨਹੀਂ ਸਕਦਾ ਕਹਿੰਦੇ ਠੀਕ ਹੈ ਜੀ ਜੇ ਮੇਰਾ ਪੁੱਤ ਮੰਨ ਗਿਆ ਮੈਂ ਵੀ ਮੰਨ ਜੂੰ ਪਰ ਮੇਰੀ ਇੱਕ ਸ਼ਰਤ ਹੈ ਕਹਿੰਦੇ ਕੀ ਇੱਕ ਘੰਟੇ ਵਾਸਤੇ ਸਾਨੂੰ ਪਿਓ ਪੁੱਤਰਾਂ ਨੂੰ ਮਿਲ ਲੈਣ ਦਿਓ ਇੱਕ ਘੰਟਾ ਦੇ ਉਹਨਾਂ ਨੇ ਇੱਕ ਘੰਟਾ ਦੇ ਦਿੱਤਾ ਦੋਵੇਂ ਪਿਓ ਪੁੱਤ ਇਕੱਠੇ ਹੋ ਗਏ ਸ਼ਵੇਗ ਸਿੰਘ ਨੇ ਸ਼ਹਿਬਾਜ਼ ਸਿੰਘ ਦੇ ਮੱਥੇ ਵੱਲ ਵੇਖਿਆ ਤੇ ਵੇਖ ਲਿਆ ਕਿਉਂਕਿ ਕਮਾਈ ਵਾਲਾ ਸੀ ਵੀ ਮਾੜਾ ਕਰਮ ਅੱਗੇ ਆ ਗਿਆ ਆਖੋ
ਸਤਨਾਮ
ਇਹਦਾ ਮਾੜਾ ਲੇਖ ਸਾਹਮਣੇ ਆ ਗਿਆ ਇਹਦਾ ਮਾੜਾ ਕਰਮ ਮੱਥੇ ਤੇ ਆ ਗਿਆ ਰੇਖਾ ਆ ਗਈ ਆ ਹੁਣ ਇਹ ਮਿਟਾਉਣੀ ਪਏਗੀ ਤੇ ਮਿਟੇਗੀ ਕਿਵੇਂ ਕਈ ਇਤਿਹਾਸਕਾਰਾਂ ਤੇ ਲਿਖਿਆ ਜੀ ਉਹਦੇ ਵੱਟ ਕੇ ਜ਼ੋਰ ਨਾਲ ਨਾ ਹੱਥ ਘੜੀ ਉਦਾਂ ਹੀ ਉਹਦੇ ਸਿਰ 'ਚ ਮਾਰੀ ਤੇ ਮੱਥਾ ਖੂਨ ਨਾਲ ਭਰ ਗਿਆ ਸਾਰਾ ਇਹ ਤੇ ਹੋ ਗਈ ਨਾ ਵੀ ਬਾਹਰਲੀ ਰੇਖਾ ਮਿਟਾਉਣੀ ਪਰ ਇੱਦਾਂ ਕਰਮ ਥੋੜਾ ਬਦਲ ਦੇਣ ਤੇ ਭਾਈ ਸ਼ਵੇਗ ਸਿੰਘ ਜੀ ਬੈਠ ਕੇ ਕੋਲ ਤੇ ਉਹਨਾਂ ਨੂੰ ਕਹਿੰਦੇ ਵੀ ਵੇਖੋ ਇਸਲਾਮ ਕਬੂਲ ਕਰ ਲਾਂਗੇ ਆ ਜਿਹੜਾ ਹੱਥ ਘੜੀ ਖੋਲ ਦੇ ਹੱਥ ਘੜੀ ਖੋਲੀ ਗਈ ਦੋਵੇਂ ਪਿਓ ਪੁੱਤ ਬੈਠ ਕੇ ਦਰਵਾਜ਼ਾ ਕਰ ਲਿਆ ਬੰਦ ਇੱਕ ਘੰਟੇ ਦਾ ਸਮਾਂ ਸੀ ਸ਼ਵੇਗ ਸਿੰਘ ਨੇ ਆਪਣੇ ਦੋਵੇਂ ਹੱਥ ਉਹਦੇ ਮੱਥੇ ਤੇ ਟਿਕਾ ਲਏ ਦੋਵੇਂ ਹੱਥ ਮੱਥੇ ਤੇ ਰੱਖ ਕੇ ਨਾ ਕਹਿੰਦੇ ਬੇਟਾ ਅੱਖਾਂ ਬੰਦ ਕਰ ਲੈ ਉਹਨੇ ਅੱਖਾਂ ਬੰਦ ਕਰ ਲਈਆਂ ਧਿਆਨ ਦੇਈ ਹੁਣ ਤੇ ਭਾਈ ਸ਼ਵੇਗ ਸਿੰਘ ਨੇ ਸ਼ਹਿਬਾਜ਼ ਸਿੰਘ ਦੇ ਮੱਥੇ ਤੇ ਹੱਥ ਰੱਖ ਕੇ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇੱਦਾਂ ਜਪ ਰਿਹਾ ਜਦੋਂ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਕੁੰਜਲੇ ਕੀਤੀ ਚੁੱਟੀ ਨਾਲ ਕਿਹਾ ਨਾਲ ਹੀ ਫਿਰ ਸ਼ੁਰੂ ਕਰਤਾ ਇੱਕ ਓੰਕਾਰ ਸਤਨਾਮ ਹੁਣ 10-12 ਮਿੰਟ ਲੱਗਦੇ ਨੇ ਜਪਜੀ ਸਾਹਿਬ ਨੂੰ ਪਿਆਰ ਨਾਲ ਪੜ੍ਹੋ ਤੇ ਇਦਾਂ ਉਹਨੇ ਪੰਜ ਪਾਠ ਜਪਜੀ ਸਾਹਿਬ ਦੇ ਕੀਤੇ ਭਾਈ ਸ਼ਵੇਗ ਸਿੰਘ ਨੇ ਪੰਜ ਪਾਠ ਕਰਕੇ ਤੇ ਨਾਲ ਹੀ ਅਰਦਾਸ ਕੀਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੀ ਬਾਣੀ ਵਿੱਚ ਪਾਵਰ ਹੈ ਇਹ ਕਰਮ ਮਿਟਾ ਸਕਦੀ ਹੈ ਤੇਰੀ ਬਾਣੀ ਵਿੱਚ ਬੜੀ ਵੱਡੀ ਪਾਵਰ ਹੈ ਇਹ ਜੀਵਨ ਬਦਲਾ ਸਕਦੀ ਹੈ ਬਣਿਆ ਨੂੰ ਤਾਰਿਆ ਅੱਜ ਮੇਰੇ ਪੁੱਤਰ ਦੇ ਮੱਥੇ ਤੇ ਮਾੜਾ ਕਰਮ ਆ ਗਿਆ ਲਈ ਕੀ ਮੇਟ ਦਿਓ ਕਿਰਪਾ ਕਰ ਦਿਓ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਜਦੋਂ ਭਾਈ ਸ਼ਵੇਗ ਸਿੰਘ ਨੇ ਫਤਿਹ ਬੁਲਾਈ ਸ਼ਹਿਬਾਜ਼ ਸਿੰਘ ਜਿਹੜਾ ਅੱਖਾਂ 'ਚ ਅੱਖਾਂ ਨਹੀਂ ਸੀ ਪਾ ਸਕਦਾ ਆਪਣੇ ਪਿਤਾ ਵੱਲ ਵੇਖਿਆ ਕਹਿੰਦੇ ਸ਼ਹਿਬਾਜ਼ ਸਿਆਂ ਕੀ ਗੱਲ ਬਈ ਕੀ ਸਲਾਹ ਹੁਣ ਤੇਰੀ ਕਹਿੰਦੇ ਬਾਪੂ ਜੀ ਇਹ ਦੱਸੋ ਵੀ ਚਰਖੜੀ ਤੇ ਚੜ੍ਹਨਾ ਕਦੋਂ ਆ ਕੋ
ਸਤਨਾਮਗੁਰੂ
ਵਾਹ
ਸਤਿ ਅਕਾਲ
ਪਿਤਾ ਜੀ ਚਰਖੜੀ ਤੇ ਚੜ੍ਹਨਾ ਕਦੋਂ ਕਹਿੰਦੇ ਤੂੰ ਤੇ ਕਹਿੰਦਾ ਸੀ ਵੀ ਮੈਂ ਇਸਲਾਮ ਕਬੂਲ ਕਰ ਲਾਂਗਾ ਕਹਿੰਦੇ ਬਾਪੂ ਜੀ ਉਦੋਂ ਹੋਰ ਸੀ ਹੁਣ ਹੋਰ ਆ ਗਿਆ ਖੋ
ਸਤਨਾਮ
ਉਹ ਸ਼ਹਿਬਾਜ਼ ਸਿੰਘ ਹੋਰ ਸੀ ਹੁਣ ਹੋਰ ਹੈ ਉਹ ਪਹਿਲਾਂ ਵਾਲਾ ਨਹੀਂ ਰਿਹਾ ਕਿਉਂ ਬਾਣੀ ਨੇ ਬਦਲਾ ਦਿੱਤਾ ਬਾਣੀ 'ਚ ਬੜੀ ਵੱਡੀ ਪਾਵਰ ਦਾਸ ਬੜੀ ਵਾਰੀ ਅਰਜ਼ ਕਰਦਾ ਇੱਥੇ ਕਿੰਨੀਆਂ ਭੈਣਾਂ ਬੈਠੀਆਂ ਜਿਹਨੂੰ ਜਿਹੜੀ ਭੈਣ ਨੂੰ ਅੱਜ ਇਹ ਫਿਕਰ ਹੈ ਵੀ ਰਾਤ ਨੂੰ ਘਰ ਜਾਵਾਂਗੇ, ਘਰ ਵਾਲੇ ਦਾ ਕੀ ਪਤਾ ਵੀ ਡਾਂਗ ਚੁੱਕ ਲੈ ਵੀ ਚੰਗੀ ਤੂੰ ਦੀਵਾਨ ਸੁਣਦੀ ਫਿਰਦੀ ਅੱਧੀ ਰਾਤ ਇੱਕ ਵੱਜ ਗਿਆ ਰਾਤ ਦਾ। ਜਿਹਨੂੰ ਫਿਕਰ ਤੁਹਾਡੇ ਚੋਂ ਕੋਈ ਵੀਰ ਏਦਾਂ ਦਾ ਬੈਠਾ ਹੋਵੇ ਜਿਹਨੂੰ ਫਿਕਰ ਹੈ ਬਾਪੂ ਡਾਂਗ ਚੁੱਕ ਲੂ ਤੜਕੇ ਨੂੰ ਵੀ ਤੂੰ ਕੀ ਕਰਨ ਗਿਆ ਸੀ ਰਾਤ। ਤੇ ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਜਪਜੀਤ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਜੇ ਕੰਠ ਹੈ, ਕੰਠ ਹੈ ਨਾ ਜਪਜੀਤ ਸਾਹਿਬ ਤੇ ਪਾਠ ਕਰ ਦਿਓ, ਘਰ ਜਾਂਦਿਆਂ ਤੱਕ ਤੁਸੀਂ ਵੇਖੋਗੇ ਗੁਰੂ ਨਾਨਕ ਉਹਦੇ ਹਿਰਦੇ ਤੇ ਬਹਿਜੂ, ਕੁਛ ਨਹੀਂ ਬੋਲੂ, ਆਖੋ
ਸਤਨਾਮ।
ਦੇਖ ਲਓ ਜਵਾਕ ਬਾਣੀ ਦੀ ਪਾਵਰ ਵੇਖੋ ਤੇ ਸਹੀ, ਐਡਾ ਵੱਡਾ ਖਜ਼ਾਨਾ ਪਿਆ ਸਾਡੇ ਕੋਲ, ਅਸੀਂ ਹੋਰ ਹੀ ਕਿਤੇ ਤੁਰੇ ਫਿਰਦੇ ਹਾਂ। ਸਿਆਣੇ ਦਾ ਧਾਗਾ ਗਲ ਚ ਪਵਾ ਲਓ ਤੇ ਫਲਾਣੇ ਤੋਂ ਲਾਚੀਆਂ ਕਰਾ ਲਓ ਤੇ ਫਲਾਣੇ ਤੋਂ ਪਾਣੀ ਚ ਫੂਕਾਂ ਮਰਵਾ ਲਓ, ਹੋਰ ਹੀ ਕਿਤੇ ਤੁਰੇ ਫਿਰਨੇ, ਵੇਖੋ ਖਜ਼ਾਨਾ ਬੜਾ ਵੱਡਾ ਵਰਤਣਾ ਹੀ ਨਹੀਂ ਆਉਂਦਾ। ਆਖੋ
ਸਤਨਾਮ।
ਵੇਖੋ ਤੇ ਸਹੀ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਧਾਨਾ। ਇਹ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖੋ ਬਾਣੀ ਦੇ ਇੱਕ ਇੱਕ ਅੱਖਰ ਵਿੱਚ ਬੜੀ ਵੱਡੀ ਪਾਵਰ। ਸਤਸੰਗ ਜੀ ਬਾਣੀ ਦਾ ਨਿਤਨੇਮ ਕਰਕੇ ਜਪਜੀਤ ਸਾਹਿਬ ਪੜ੍ਹ ਕੇ ਤੇ ਫਿਰ ਜਾਓਗਾ, ਉਹੀ ਜਿਹੜਾ ਗੁੱਸੇ ਨਾਲ ਭਰਿਆ ਹੋਇਆ ਇੱਕਦਮ ਠੰਡਾ ਠਾਰ ਹੋ ਜਾ, ਠੰਡਾ ਹੋ। ਕਿਰਪਾ ਹੈ ਬਾਣੀ ਦੇ ਵਿੱਚ ਪਾਵਰ ਵੇਖੋ ਤੇ ਸਹੀ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ, ਗੱਜ ਕੇ ਭਾਈ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਧਾਨਾ। ਇਹ ਕਿਤੇ ਖਜ਼ਾਨਾ ਖੋਲ ਕੇ ਵੇਖੀਏ ਬੜਾ ਵੱਡਾ ਖਜ਼ਾਨਾ ਹੈ। ਜਦੋਂ ਮਰਜ਼ੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਪ ਕਰੋ ਪਿਆਰਿਓ, ਵੈਸੇ ਤੇ ਹਨੇਰੀ ਇੱਛਾ ਧੋ ਕੇ ਕਰਨਾ ਚਾਹੀਦਾ, ਪਰ ਜੇ ਭਾਵਨਾ ਨੂੰ ਰੱਖ ਕੇ ਵੀ ਬਾਣੀ ਪੜ੍ਹੀ ਜਾਏ ਤੇ ਮਰਦ ਜ਼ਰੂਰ ਕਿਰਪਾ ਕਰਦਾ। ਜੇ ਦੁੱਖਾਂ ਵਿੱਚ ਆਪਣੇ ਗੁਰੂ ਨੂੰ ਯਾਦ ਨਹੀਂ ਕਰਨਾ ਤੇ ਕਰਨਾ ਕਿਹਨੂੰ ਆ। ਕੋਈ ਵੀ ਐਸੀ ਗੱਲ ਹੋਵੇ ਅਰਦਾਸ ਕਰੋ ਤੇ ਫਿਰ ਚੱਲੋ, ਜ਼ਰੂਰ ਕਿਰਪਾ ਹੋ ਜਾਏਗੀ। ਪਰਸੋਂ ਨਾ ਜੀ, ਪਰਸੋਂ ਦੀ ਗੱਲ ਆ, ਮਰਦ ਹਜ਼ੂਰੀ ਵਿੱਚ ਬੈਠਾ, ਚੌਥੇ ਫੋਨ ਆਇਆ ਇਟਲੀ ਤੋਂ। ਇੱਕ ਉੱਥੇ ਕਾਫੀ ਪਿਆਰ ਵਾਲੇ ਸਾਡੇ ਆਉਣ ਵਾਲੇ ਸੰਗੀ ਕਹਿ ਲਓ, ਤੇ ਕਾਫੀ ਚਿਰ ਤੋਂ ਹੈ ਹਿੰਦੂ ਪਰਿਵਾਰ, ਰਾਜਵੀਰ ਸੀ, ਰਾਜਕੁਮਾਰ ਸੀ ਤੇ ਅੰਮ੍ਰਿਤ ਛਕਿਆ ਉਹਨਾਂ ਨੇ ਜਦੋਂ ਇਟਲੀ ਗਿਆ ਦਾਸ, ਤੇ ਉਹ ਨਾਂ ਰੱਖਿਆ ਉਹਦਾ ਫਿਰ ਰਾਜਵੀਰ ਸਿੰਘ ਨਾਂ ਰੱਖਿਆ। ਤੇ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ ਅੱਜ ਤੋਂ 5-6 ਦਿਨ ਪਹਿਲਾਂ, ਉਹ ਇੰਡੀਆ ਹੀ ਸੀ ਮਾਤਾ। ਮਾਤਾ ਚੜ੍ਹਾਈ ਕਰ ਗਈ ਤੇ ਉੱਥੋਂ ਫੋਨ ਆਇਆ, ਕਹਿੰਦੇ ਬਾਬਾ ਜੀ ਮਾਤਾ ਚੜ੍ਹਾਈ ਕਰ ਗਈ। ਮੈਂ ਕਿਹਾ ਸੰਸਕਾਰ ਤੇ ਨਹੀਂ ਆਏ? ਕਹਿੰਦੇ ਜੀ ਕਾਗਜ਼ ਪੱਤਰ ਨਹੀਂ ਮਿਲੇ ਸਾਨੂੰ, ਅਸੀਂ ਗਏ ਅੰਬੈਸੀ ਗਏ, ਰੌਲਾ ਪਾਇਆ, ਉਹਨਾਂ ਨੇ ਸਾਨੂੰ ਜਾਣ ਦੀ ਆਗਿਆ ਹੀ ਨਹੀਂ ਦਿੱਤੀ, ਇੰਡੀਆ ਅਸੀਂ ਆ ਹੀ ਨਹੀਂ ਸਕਦੇ। ਕਹਿੰਦੇ ਬਾਬਾ, ਮੈਂ ਕਿਹਾ ਹੁਣ ਭੋਗ ਤੇ ਆਇਓ। ਕਹਿੰਦੇ ਬਾਬਾ ਜੀ ਚਾਰ ਵਾਰੀ ਜਾ ਆਇਆ, ਅੱਕ ਗਏ ਆ, ਉਹਨਾਂ ਨੇ ਆਖਿਆ ਤੁਸੀਂ ਭੋਗ ਤੇ ਵੀ ਨਹੀਂ ਜਾ ਸਕਦਾ, ਇੰਡੀਆ ਸਾਡਾ ਆਉਣ ਦਾ ਪ੍ਰੋਗਰਾਮ ਬਣ ਹੀ ਨਹੀਂ ਸਕਦਾ ਕੋਈ। ਤੇ ਮਰ ਦੀ ਹਜ਼ੂਰੀ ਵਿੱਚ ਬੈਠਾ, ਦਾਸ ਨੇ ਉਹਨਾਂ ਨੂੰ ਅਰਜ਼ ਕੀਤੀ, ਮੈਂ ਕਿਹਾ ਪ੍ਰੇਮੀਓ ਗੁਰਮੁਖੋ ਤੁਸੀਂ ਇੱਦਾਂ ਕਰੋ, ਤੁਸੀਂ ਇਕੱਲੇ ਨਾ ਜਾਇਓ, ਸਵੇਰੇ ਨਾ ਤੁਸੀਂ ਸਤਿਗੁਰਾਂ ਨੂੰ ਨਾਲ ਲੈ ਕੇ ਜਾਇਓ, ਫਿਰ ਕਿਰਪਾ ਹੋਏਗੀ। ਉਹ ਮੈਨੂੰ ਕਹਿੰਦੇ, ਕਹਿੰਦੇ ਬਾਬਾ ਜੀ ਫੋਟੋ ਲੈ ਜਾਈਏ ਨਾਲ ਗੁਰੂ ਨਾਨਕ ਦੀ, ਜਾਂ ਪੋਥੀ ਸਾਹਿਬ ਲੈ ਜਾਈਏ ਗੁਟਕਾ ਉਹ ਲੈ ਜਾਈਏ ਨਾਲ। ਉਹ ਮੈਂ ਕਿਹਾ ਇਹਦਾ ਭਾਵ ਇਹ ਨਹੀਂ, ਤੁਸੀਂ ਸਤਿਗੁਰਾਂ ਨੂੰ ਨਾਲ ਲੈ ਕੇ ਜਾਇਓ। ਕਹਿੰਦੇ ਜੀ ਉਹ ਕਿਵੇਂ ਜਾਣਗੇ ਮਹਾਰਾਜ, ਕਿਵੇਂ ਜਾਣਗੇ? ਤੇ ਦਾਸ ਇਹਨਾਂ ਨੂੰ ਅਰਜ਼ ਕੀਤੀ, ਮੈਂ ਕਿਹਾ ਸਵੇਰੇ ਕਿੰਨੇ ਵਜੇ ਉੱਠਦੇ ਹੋ? ਕਹਿੰਦੇ 4 ਵਜੇ ਉੱਠਦੇ। ਉਹ ਮੈਂ ਕਿਹਾ ਭਾਈ ਕਿੰਨੇ ਵਜੇ ਉੱਠਦੇ? ਕਹਿੰਦੇ 6-7 ਵਜੇ ਵੀ ਉੱਠਦਾ ਕਈ ਵਾਰੀ। ਮੈਂ ਕਿਹਾ ਵੀ ਅੱਜ ਲੇਟ ਨਹੀਂ ਕਰਨਾ, 1:30 ਵਜੇ ਇਸ਼ਨਾਨ ਕਰ ਲਿਓ, 2 ਵਜੇ ਬਹਿ ਜਿਓ, 2 ਪਾਠ ਸੁਖਮਨੀ ਸਾਹਿਬ ਦੇ, ਮੈਂ ਕਿਹਾ ਬੀਬੀ ਨੂੰ ਤੂੰ ਵੱਧ ਕਰ ਲਈ ਨਹੀਂ, ਕਰ ਲਈ 2 ਪਾਠ ਸੁਖਮਨੀ ਸਾਹਿਬ ਦੇ, ਭਾਈ ਨੂੰ ਆਖਿਆ ਤੂੰ ਜਪਜੀ ਸਾਹਿਬ ਦੇ ਪਾਠ 4-5 ਕਰੀ, ਤੇ 2 ਤੋਂ ਲੈ ਕੇ 4 ਵਜੇ ਤੱਕ ਸੁਖਮਨੀ ਸਾਹਿਬ, ਫਿਰ ਆਪਣਾ ਨਿਤਨੇਮ, ਫਿਰ ਸਿਮਰਨ, ਤੇ ਫਿਰ ਅਰਦਾਸ ਇਹ ਕਰਿਓ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਡੇ ਨਾਲ ਚੱਲੋ, ਮਾਂ ਦਾ ਭੋਗ ਹੈ ਉੱਥੇ ਜਾਣਾ ਸੀ, ਅਰਦਾਸ ਕਰਿਓ ਵੀ ਮਹਾਰਾਜ ਤੁਸੀਂ ਨਾਲ ਚੱਲੋ, ਤੁਹਾਡੇ ਨਾਲ ਜਾਏ ਬਿਨਾਂ ਕੰਮ ਨਹੀਂ ਬਣਨਾ। ਮੈਂ ਕਿਹਾ ਇਹ ਭੇਟਾ ਦੇਣੀ ਪੈਗੀ ਜੇ ਗੁਰੂ ਨੂੰ ਨਾਲ ਲੈ ਕੇ ਜਾਣਾ, ਤਾਂ ਸਵੇਰੇ ਉੱਠਿਓ 1:30 ਵਜੇ। ਹੁਣ ਇੱਥੇ ਨਾਲੋਂ ਇਹ ਕਹਿ ਲਓ ਵੀ 10 ਗੁਣਾ ਵੱਧ ਠੰਡ ਅੱਜ ਪੈਂਦੀ ਹੈ ਉੱਥੇ, ਮਾਈਨਸ ਤੋਂ ਥੱਲੇ ਹੁੰਦਾ ਟੈਂਪਰੇਚਰ ਉੱਥੋਂ ਦਾ, ਠੰਡ ਬੜੀ ਹੈ। ਤੇ ਸਾਧ ਸੰਗਤ ਉੱਥੇ ਇੰਨੀ ਸਰਦੀ ਦੇ ਵਿੱਚ ਕਹਿੰਦੇ ਕੇਸੀ ਨਹਾਉਣਾ ਪਊ ਬਾਬਾ ਜੀ। ਮੈਂ ਕਿਹਾ ਕੇਸੀ ਤੇ ਨਹਾਉਣਾ ਹੀ ਪੈਣਾ ਸਵੇਰੇ ਉੱਠ ਕੇ, ਸਾਡੇ ਮਹਾਂਪੁਰਸ਼ਾਂ ਦਾ ਇੱਕ ਵਚਨ ਹੈ ਕੇਸੀ ਇਸ਼ਨਾਨ ਤੋਂ ਗੱਲ ਯਾਦ ਆ ਗਈ ਹੈ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਭਾਈ ਕੇਸੀ ਇਸ਼ਨਾਨ ਜਿਹੜਾ ਹੈ ਇਹ ਸੰਪੂਰਨ ਇਸ਼ਨਾਨ ਹੈ ਪੂਰਾ, ਤੇ ਜਿਹੜਾ ਪੌਦਾ ਨਹਾਉਂਦੇ ਆ ਕਹਿੰਦੇ ਇਹ ਹੈ ਕੁੱਤਾ ਇਸ਼ਨਾਨ। ਹੁਣ ਤੁਸੀਂ ਕਹੋ ਕਿ ਕੁੱਤਾ ਇਸ਼ਨਾਨ ਅਸੀਂ ਕਰਨੇ ਆ ਸਾਰੇ, ਫਿਰ ਕੇਸੀ ਤੇ ਨਹਾਉਂਦੇ ਨਹੀਂ, ਬਹੁਤ ਘੱਟ ਨਹਾਉਣ ਵਾਲੇ, ਤੇ ਕੁੱਤਾ ਇਸ਼ਨਾਨ। ਮਹਾਂਪੁਰਸ਼ ਕਹਿੰਦੇ ਓਏ ਕੁੱਤਾ ਇਸ਼ਨਾਨ, ਕਹਿੰਦੇ ਜੀ ਕੁੱਤਾ ਇਸ਼ਨਾਨ ਕਿਉਂ ਕਹਿੰਦੇ ਹੋ? ਤੇ ਮਹਾਰਾਜ ਜੀ ਕਹਿਣ ਲੱਗੇ ਪਿਆਰਿਓ ਕੁੱਤਾ ਕਦੇ ਵੇਖਿਓ ਨਹਾਉਂਦੇ ਨੂੰ ਸਿਰ ਨਹੀਂ ਪਿਆਉਂਦਾ, ਕਹਿੰਦੇ ਜਦੋਂ ਪਾਣੀ ਚ ਵੜ ਜਾਂਦਾ, ਜਦੋਂ ਟੋਭੇ ਚ ਨਹਿਰ ਚ ਵੜ ਜਾਂਦਾ, ਕਹਿੰਦੇ ਸਿਰ ਬਾਹਰ ਹੀ ਰੱਖਦਾ, ਸਿਰ ਨਹੀਂ ਡੋਬਦਾ, ਇਹ ਕਹਿੰਦੇ ਕੁੱਤਾ ਇਸ਼ਨਾਨ ਹੈ ਵੀ ਉਹਦੇ ਵਰਗਾ ਹੀ ਹੈ ਵੀ ਸਿਰ ਨਹੀਂ ਪਿਆਉਣਾ। ਪਰ ਕੇਸੀ ਇਸ਼ਨਾਨ ਕਰਨ ਦੀ ਮਰਿਆਦਾ ਹੈ, ਜਿੰਨੇ ਵੀ ਵੀਰ ਭਰਾ ਭੈਣਾਂ ਬੈਠੇ ਹੋ ਕੋਸ਼ਿਸ਼ ਕਰਿਆ ਕਰੋ ਚੰਗੀ ਤਰ੍ਹਾਂ ਕੇਸੀ ਨਹਾਓ, ਜੇ ਚੰਗੀ ਤਰ੍ਹਾਂ ਨਹੀਂ ਤੇ 5 ਚੂਲੇ ਕੇਸਾਂ ਦੇ ਵਿੱਚ ਪਾ ਲਿਆ ਕਰੋ। ਕਈ ਕਹਿਣਗੇ ਅਸੀਂ ਜੀ ਬਿਮਾਰ ਰਹਿੰਦੇ ਹਾਂ ਜੀ, ਸਾਡਾ ਸਿਰ ਦੁਖਦਾ ਰਹਿੰਦਾ ਜੀ, ਇੱਦਾਂ ਇੱਦਾਂ, ਪਰ ਕੇਸੀ ਇਸ਼ਨਾਨ ਕਰਨ ਦੀ ਮਰਿਆਦਾ ਹੈ। ਤੇ ਪੱਕਾ ਸੁਭਾਅ ਬਣਾਓ ਵੀ ਅਸੀਂ ਜਦੋਂ ਵੀ ਇਸ਼ਨਾਨ ਕਰਨਾ ਤੇ ਕੇਸਾਂ ਸਮੇਤ ਇਸ਼ਨਾਨ ਕਰਨਾ, ਇਹ ਕੇਸੀ ਇਸ਼ਨਾਨ ਜ਼ਰੂਰੀ ਹੈ, ਸੰਪੂਰਨ ਇਸ਼ਨਾਨ ਕੇਸੀ ਇਸ਼ਨਾਨ ਮੰਨਿਆ ਪਿਆ, ਇਹ ਸੁਭਾਅ ਬਣਾਓ ਅੱਜ ਤੋਂ। ਜਿਹੜੇ ਅੰਮ੍ਰਿਤਧਾਰੀ ਬੈਠੇ ਆ ਕੇਸੀ ਇਸ਼ਨਾਨ ਕਰਨਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਬਾਅਦ ਚ ਕੇਸ ਖੁੱਲੇ ਕਰਕੇ ਕੁੱਲੇ ਰੱਖ ਕੇ ਸਿਰ ਤੇ ਕੱਪੜਾ ਲੈ ਕੇ ਨਿਤਨੇਮ ਕਰੋ, ਉਹਦਾ ਆਨੰਦ ਵੀ ਕੁਝ ਵੱਖਰਾ ਹੀ ਹੈ, ਵੱਖਰਾ ਹੀ ਆਨੰਦ। ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਕੇਸੀ ਨਹਾਉਣਾ ਪੈਣਾ? ਬਾਬਾ ਜੀ ਕੇਸੀ ਨਹਾਉਣਾ ਪਊ? ਮੈਂ ਕਿਹਾ ਨਹਾਉਣਾ ਹੀ ਪਊ ਜੇ ਆਉਣਾ ਤੁਸੀਂ ਇੰਡੀਆ, ਤੇ ਆਓ ਨਹਾਓ। ਫਿਰ ਕੇਸੀ ਨਹਾ ਕੇ ਫਿਰ ਉਹਨਾਂ ਨੇ ਦੱਸਿਆ ਸੁਖਮਨੀ ਸਾਹਿਬ ਦੇ 2 ਪਾਠ ਕਰਕੇ, ਜਪਜੀ ਸਾਹਿਬ ਦੇ ਪਾਠ ਕਰਕੇ, ਫਿਰ ਉਹਨਾਂ ਨੇ ਨਿਤਨੇਮ ਤੇ ਸਿਮਰਨ ਕਰਕੇ, ਕਹਿੰਦੇ 6 ਵਜੇ ਅਰਦਾਸ ਕਰਕੇ। ਕੱਲ੍ਹ ਉਹਨਾਂ ਦਾ ਫਿਰ ਫੋਨ ਆਇਆ, ਕਹਿੰਦੇ ਬਾਬਾ ਜੀ ਉੱਦਣ ਹੀ ਗਏ, ਤੇ ਕੱਲ ਜਦੋਂ ਫੋਨ ਤੇ ਗੱਲ ਕਰ ਰਹੇ ਸੀ ਨਾ, ਇੰਨੇ ਉਹ ਜਿੱਦਾਂ ਕਹੀਏ ਆਪਾਂ ਵੀ ਗੱਲ ਨਹੀਂ ਸੀ ਹੋ ਰਹੀ, ਬਾਬਾ ਜੀ ਬੜਾ ਚਮਤਕਾਰ ਹੋ ਗਿਆ ਅੱਜ ਤੇ ਹੱਦ ਹੀ ਹੋ ਗਈ। ਮੈਂ ਕਿਹਾ ਕੀ ਹੋਇਆ? ਕਹਿੰਦੇ ਜਦੋਂ ਅਸੀਂ ਅੰਬੈਸੀ ਗਏ ਨਾ, ਉਹਨਾਂ ਨੂੰ ਜਾ ਕੇ ਆਖਿਆ ਵੀ ਇੱਦਾਂ ਕਰਕੇ, ਉਹ ਕਹਿੰਦੇ ਇਹ ਨਹੀਂ ਤੁਹਾਡਾ ਕੰਮ ਨਹੀਂ ਹੋ, ਤੁਸੀਂ ਫੇਰ ਆ ਗਏ। ਕਹਿੰਦੇ ਅਸੀਂ ਵਾਪਸ ਜਦੋਂ ਲੱਗੇ ਨਾ ਆਉਣ, ਤੇ ਉਹਨਾਂ ਨੇ ਕੰਪਿਊਟਰ ਦੇ ਵਿੱਚ ਜਦੋਂ ਸਾਡਾ ਪਾਸਪੋਰਟ ਨੰਬਰ ਪਾਇਆ, ਉਹਨਾਂ ਨੇ ਆਖਿਆ ਤੁਹਾਡਾ 5 ਸਾਲ ਦਾ ਇੱਕ ਕੇਸ ਕੀਤਾ ਹੋਇਆ ਸੀ। ਕਹਿੰਦੇ ਅਸੀਂ ਜੀ, ਅਸੀਂ ਆਖਿਆ ਜੀ ਕੀਤਾ, ਸਾਨੂੰ ਤਾਂ ਚੇਤਾ ਹੀ ਭੁੱਲ ਗਿਆ ਵੀ ਕੀਤਾ ਵੀ ਸੀ, 5 ਸਾਲ ਪਹਿਲਾਂ ਇੱਕ ਕੇਸ ਕੀਤਾ ਸੀ। ਕਹਿੰਦੇ ਕੀਤਾ ਸੀ, ਕਹਿੰਦੇ ਆਹ ਕੰਮ ਤੇ ਨਹੀਂ ਕਲੀਅਰ ਹੋਇਆ, ਪਰ ਉਹ ਹੋ ਗਿਆ, ਇਸ ਕਰਕੇ ਵੀਜ਼ਾ ਮਿਲ ਜੂ। ਆਖੋ
ਸਤਨਾਮ।
ਧਿਆਨ ਦਿਓ, ਜੇ ਇਹ ਉਹ ਸਿੰਘ ਦੇ ਕਹਿਣ ਦੀ ਗੱਲ ਆ, ਕਹਿੰਦਾ ਮੈਨੂੰ ਇੰਨੀ ਖੁਸ਼ੀ ਹੋਈ ਤੇ ਇੰਨਾ ਵਿਸ਼ਵਾਸ ਵੱਜ ਗਿਆ ਵੀ ਗੁਰੂ ਤੇ ਅੱਜ ਵੀ ਨਾਲ ਜਾਂਦਾ ਕੋਈ ਲਿਜਾਣ ਵਾਲਾ ਹੋਵੇ, ਉਹ ਤੇ ਅੱਜ ਵੀ ਛਕ ਲੈਂਦਾ ਕੋਈ ਛਕਾਉਣ ਵਾਲਾ ਹੋਵੇ। ਇਹ ਭਾਵਨਾ ਦੀ ਗੱਲ ਆ, ਇਹ ਅੱਡ ਹੱਡ ਬੀਤੀ ਮੈਂ ਤਾਂ ਸਟੇਜ ਤੋਂ ਅਰਜ਼ ਕੀਤੀ ਹੈ, ਸੰਗਤ ਦੀ ਇਹਦੇ ਨਾਲ ਸ਼ਰਧਾ ਬਣ ਜਾਂਦੀ। ਕਿਉਂਕਿ ਅੱਜ ਕੱਲ ਦੇ ਕਈ ਲਿਖਾਰੀ ਤੇ ਕਈ ਪ੍ਰਚਾਰਕ ਇਦਾਂ ਨੇ ਇਦਾਂ ਦੇ ਪੈਦਾ ਹੋ ਗਏ ਨੇ ਜਿਹੜੇ ਸਿੱਖੀ ਵਿੱਚੋਂ ਸ਼ਰਧਾ ਖਤਮ ਕਰ ਰਹੇ ਨੇ। ਇਦਾਂ ਦੀਆਂ ਗੱਲਾਂ ਸੁਣ ਕੇ ਸੰਗਤ ਦੀ ਸ਼ਰਧਾ ਬਣ ਜਾਂਦੀ, ਸਾਡਾ ਵੀ ਜੀ ਕਰਦਾ ਵੀ ਜਿੱਦਾਂ ਉਹ ਗੁਰੂ ਅਰਜਨ ਸਾਹਿਬ ਨੂੰ ਬੇਨਤੀਆਂ ਕਰਕੇ ਤੇ ਗੁਰੂ ਨਾਲ ਗਿਆ ਹੋਣਾ ਹੈ ਗੁਪਤ ਰੂਪ ਚ, ਤੇ ਅਸੀਂ ਵੀ ਕਦੇ ਬੇਨਤੀ ਕਰਕੇ ਆਖੀਏ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਤੇ ਸਾਡੇ ਘਰ ਦਾ ਹੀ ਘਰੇਲੂ ਹੀ ਕੰਮ ਹੋਵੇ ਤਾਂ ਵੀ ਆਖੀਏ ਮਹਾਰਾਜ ਮਿਹਰ ਕਰੋ ਤੇ ਸਤਿਗੁਰੂ ਜ਼ਰੂਰ ਕਿਰਪਾ ਕਰ। ਵੈਸੇ ਤੇ ਸਿੱਖ ਨੇ ਅਰਦਾਸ ਕਰਨੀ ਹੈ ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ੋ, ਕਿਰਪਾ ਕਰੋ, ਪਰ ਹੌਲੀ ਹੌਲੀ ਉਹ ਅਵਸਥਾ ਵੀ ਬਣ ਜਾਂਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਅਰਜ ਮਹਾਰਾਜ ਨੂੰ ਬਸ ਜਿੱਦਾਂ ਪਾਉਂਦਾ ਬਸ ਠੀਕ ਹੈ, ਅਸੀਂ ਨਾਮ ਦੀ ਦਾਤ ਮੰਗਣੀ ਹੈ ਪਰ ਹੌਲੀ ਹੌਲੀ ਚਲੋ ਜੇ ਦੁਨਿਆਵੀ ਮੰਗਾਂ ਵਾਸਤੇ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਨਹੀਂ ਕਰਨੀ ਤੇ ਕਰਨੀ ਵੀ ਕਿੱਥੇ ਆਖੋ ਸਤਨਾਮ। ਇਸ ਕਰਕੇ ਭਾਈ ਅਸੀਂ ਆਪਣੀ ਸ਼ਰਧਾ ਬਣਾਈਏ ਤੇ ਜਪਜੀ ਸਾਹਿਬ ਦੇ 5 ਪਾਠ ਭਾਈ ਸ਼ਵੇਗ ਸਿੰਘ ਨੇ ਇਹ ਬਾਣੀ ਚ ਪਾਵਰ ਉਹਦੇ ਕਰਮ ਬਦਲਾ ਦਿੱਤੇ, ਦੋਵੇਂ ਹੱਥ ਰੱਖ ਕੇ ਨਾ ਸਿਰ ਤੇ ਭਾਈ ਸ਼ਵੇਗ ਸਿੰਘ ਨੇ 5 ਪਾਠ ਜਪਜੀ ਸਾਹਿਬ ਦੇ ਕੀਤੇ ਤੇ ਜਦੋਂ ਹੱਥ ਚੁੱਕੇ ਤੇ ਕਹਿੰਦਾ ਬਾਪੂ ਜੀ ਉਹ ਸ਼ਹਿਬਾਜ ਸਿੰਘ ਹੋਰ ਸੀ ਹੋਣ ਵਾਲਾ ਹੋਰ ਹੈ, ਮੈਂ ਕਦੇ ਵੀ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜ ਸਕਦਾ। ਤੇ ਦਰਵਾਜ਼ਾ ਖੁੱਲ੍ਹਿਆ, ਸਿਪਾਹੀ ਆ ਕੇ ਕਹਿੰਦੇ ਆ ਜਾਓ ਹੁਣ, ਭਾਈ ਸ਼ਵੇਗ ਸਿੰਘ ਨੂੰ ਕਹਿਣ ਲੱਗੇ ਸਲਾਮ ਕਬੂਲ ਕਰੋ ਹੁਣ ਤੁਸੀਂ ਰਹਿ ਗਏ ਇਕੱਲੇ, ਬੋਲੋ ਵੀ ਮੈਨੂੰ ਕਬੂਲ ਹੈ। ਉਹ ਕਹਿੰਦੇ ਗੱਲ ਸੁਣੋ, ਮੇਰੀ ਗੱਲ ਛੱਡੋ, ਪਹਿਲਾਂ ਮੇਰੇ ਪੁੱਤ ਨੂੰ ਪੁੱਛ ਲਓ। ਸ਼ਹਿਬਾਜ ਸਿੰਘ ਨੂੰ ਬੁਲਾਇਆ, ਕਹਿੰਦੇ ਸ਼ਹਿਬਾਜ ਸਿੰਘ ਦੱਸ। ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਐਡਾ ਵੱਡਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਟੋਭੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ, ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ, ਉਹ ਮੇਰਾ ਗੁਰੂ ਪੂਰਾ ਹੈ, ਪੂਰੀ ਸਿਫਤ ਵਾਲਾ, ਤੁਹਾਡੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ, ਤੁਹਾਡੀ ਮੱਤ ਮਾਰੀਗੀ ਜਿਹੜਾ ਤੁਸੀਂ ਕਹਿੰਦੇ ਹੋ ਗੁਰੂ ਗੋਬਿੰਦ ਸਿੰਘ ਨੂੰ ਛੱਡ ਦਿਓ, ਇਹੋ ਜਿਹਾ ਗੁਰੂ ਲੱਭਣਾ ਕਿਤੇ, ਆਖੋ
ਸਤਨਾਮ,
ਇਹੋ ਜਿਹਾ ਗੁਰੂ ਲੱਭਣਾ ਕਿਤੇ। ਸ਼ਹਿਬਾਜ ਸਿੰਘ ਨੇ ਜਦੋਂ ਇੱਦਾਂ ਕਰੜੇ ਕਰੜੇ ਖਰੀਆਂ ਖਰੀਆਂ ਸੁਣਾਈਆਂ, ਹੈਰਾਨ ਹੋ ਗਏ ਵੇਖ ਕੇ। ਜਈਆ ਖਾਨ ਕਹਿੰਦਾ ਲਿਆਓ ਦੋਵੇਂ ਪਿਓ ਪੁੱਤਰਾਂ ਨੂੰ ਫੜ ਕੇ, ਇਹ ਬੜੀਆਂ ਗੱਲਾਂ ਮਾਰਦੇ ਨੇ। ਕਹਿੰਦੇ ਨੇ ਸ਼ਵੇਗ ਸਿੰਘ ਸਾਹਮਣੇ ਖਿਲਾਰ ਲਿਆ ਤੇ ਸ਼ਹਿਬਾਜ ਸਿੰਘ ਨੂੰ ਇੱਕ ਚਰਖੜੀ ਦੇ ਉੱਤੇ ਬੰਨਿਆ ਦੋ ਜਲਾਦ ਆਲੇ ਦੁਆਲੇ, ਤੇ ਸ਼ਵੇਗ ਸਿੰਘ ਕਹਿੰਦਾ ਸ਼ਹਿਬਾਜ ਸਿੰਘ ਪੁੱਤਰਾ ਜਪਜੀ ਸਾਹਿਬ ਸ਼ੁਰੂ ਕਰ ਲੈ, ਜਪਜੀ ਸਾਹਿਬ ਮਨ ਕਰੜਾ ਹੋ ਜਾਏਗਾ, ਜਪਜੀ ਸਾਹਿਬ ਸ਼ੁਰੂ ਕਰ ਲੈ। ਤੇ ਕਹਿੰਦੇ ਨੇ ਫਿਰ ਸ਼ਹਿਬਾਜ ਸਿੰਘ ਚਰਖੜੀ ਉੱਤੇ ਚੜਿਆ ਵੀ ਜਪਜੀ ਸਾਹਿਬ ਦਾ ਜਾਪ ਕਰ ਰਿਹਾ। ਵੇਖੋ ਸਿੱਖ ਚਰਖੜੀ ਤੇ ਵੀ ਜਪਜੀ ਸਾਹਿਬ ਨਹੀਂ ਛੱਡਦੇ, ਦੇਗਾਂ ਚ ਵੀ ਜਪਜੀ ਸਾਹਿਬ ਨਹੀਂ ਛੱਡਦੇ, ਆਰਿਆਂ ਥੱਲੇ ਵੀ ਜਪਜੀ ਸਾਹਿਬ ਨਹੀਂ ਛੱਡਦੇ। ਅਸੀਂ ਉਦਾਂ ਹੀ ਛੱਡੇ ਬੈਠੇ, ਚੰਗੇ ਭਲੇ ਕਰ ਸਕਦੇ ਹਾਂ, ਜਾਣ ਕੇ ਨਹੀਂ ਕਰਦੇ। ਜੇ ਜਪਜੀ ਸਾਹਿਬ ਨੇ ਮੂਲ ਮੰਤਰ ਕਰੋ, ਜੇ ਮੂਲ ਮੰਤਰ ਨਹੀਂ ਵਾਹਿਗੁਰੂ 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 ਕਰੋ, ਕੁਛ ਤਾਂ ਕੁਛ ਤੇ ਕਰੋ। ਜੇ ਹੁਣ ਸਿੱਧਾ ਜਿਹਾ ਜਵਾਬ ਦੇ, ਅਸੀਂ ਤੇ ਅਨਪੜ੍ਹ ਹਾਂ ਜੀ, ਹੁਣ ਅਸੀਂ ਕਿੱਥੋਂ ਪੜ੍ਹੀਏ, ਤੇ ਜੇ ਅਨਪੜ੍ਹ ਹੋ ਤੇ ਪਿਆਰ ਹੋ, ਵਾਹਿਗੁਰੂ ਤੇ ਨਹੀਂ ਨਾ ਭੁੱਲਿਆ ਕਿਸੇ ਨੇ, ਅੱਧਾ ਘੰਟਾ ਵਾਹਿਗੁਰੂ 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 ਕਰ ਲਓ। ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਤਾ, ਉਧਰੋਂ ਜਲਾਦ ਘੁਮਾ ਰਹੇ ਨੇ ਚਰਖੜੀ ਨੂੰ, ਤੇ ਉਧਰੋਂ ਸ਼ਵੇਗ ਸਿੰਘ ਸ਼ਹਿਬਾਜ ਸਿੰਘ ਚਰਖੜੀ ਤੇ ਚੜਿਆ ਹੋਇਆ ਤੇ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਨਾਲ ਅਰਦਾਸ ਕਰਦਾ, ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ, ਜਦੋਂ ਮੈਂ ਡੋਲਾ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ, ਜਦੋਂ ਮੈਂ ਡੋਲਾ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ, ਜਦੋਂ ਮੈਂ ਡੋਲਾ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ, ਜਦੋਂ ਮੈਂ ਡੋਲਾ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ, ਜਦੋਂ ਮੈਂ ਡੋਲਾ। ਰਾਜ ਸਿੰਘ ਚਰਖੜੀ ਤੇ ਚੜਿਆ ਹੋਇਆ ਹੈ, ਅੱਖਾਂ ਦੇ ਸਾਹਮਣੇ ਪੁੱਤ ਨੂੰ ਚਰਖੜੀ ਤੇ ਚੜਿਆ ਵੇਖ ਕੇ ਸ਼ਵੇਗ ਸਿੰਘ ਖੁਸ਼ੀ ਨਾਲ ਜਕਾਰੇ ਲਾ ਰਿਹਾ, ਪੁੱਤਰਾ ਡੋਲ ਨਾ ਜਾਈ, ਬਾਜਾ ਵਾਲਾ ਤੇਰੇ ਨਾਲ, ਭਾਗਾ ਵਾਲਾ ਤੂੰ, ਤੇਰੇ ਭਾਗ ਚੰਗੇ ਨੇ, ਕਿਉਂਕਿ ਗੁਰੂ ਪਿਤਾ ਦੀ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਮੇਰੇ ਤੋਂ ਪਹਿਲਾਂ ਚੱਲਿਆ। ਆਖੋ ਸਤਨਾਮ
ਵਾਹਿਗੁਰੂ।
ਪਿਤਾ ਆਪਣੇ ਪੁੱਤ ਨੂੰ ਹੌਸਲਾ ਦੇ ਰਿਹਾ, ਤੂੰ ਭਾਗਾ ਵਾਲਾ ਹੈ, ਗੁਰੂ ਗੋਬਿੰਦ ਸਿੰਘ ਦੀ ਗੋਦ ਚ ਪਹਿਲਾਂ ਚੱਲਿਆ, ਬਾਜਾ ਵਾਲੇ ਤੈਨੂੰ ਉਡੀਕ ਰਹੇ ਨੇ, ਤੇ ਜਿਉਂ ਜਿਉਂ ਗੇੜਾ ਦੇਈ ਜਾਣ। ਫਿਰ ਕਹਿੰਦੇ ਨੇ ਉਹ ਚਰਖੜੀ ਦੇ ਦੰਦੇ, ਹੁਣ ਇੱਕ ਇੱਕ ਫੁੱਟ ਦੇ ਦੰਦੇ ਸੀ ਵੱਡੇ ਵੱਡੇ, ਇੱਕ ਪਾਸੇ ਤੇ ਬੰਨਿਆ ਹੋਇਆ, ਜਦੋਂ ਚਰਖੜੀ ਤੇ ਚਾੜਿਆ ਬਸ ਫਿਰ ਇੱਕ ਦੰਦਾ ਕਿਧਰੇ ਮੱਥੇ ਦੇ ਵਿੱਚ ਧਸ ਗਿਆ, ਕੋਈ ਉਹਦੇ ਮੂੰਹ ਦੇ ਵਿੱਚ, ਕੋਈ ਗਲੇ ਦੇ ਵਿੱਚ, ਕੋਈ ਛਾਤੀ ਦੇ ਵਿੱਚ, ਦੁੱਧ ਮੱਖਣਾਂ ਨਾਲ ਪਾਲਿਆ ਸਰੀਰ, ਤੇ ਇੱਕ ਮਿੰਟ ਦੇ ਵਿੱਚ ਗੇੜਾ ਆ ਗਿਆ, ਸਾਰਾ ਸਰੀਰ ਚੀਥਰੇ ਚੀਥਰੇ ਕਰ ਦਿੱਤਾ। ਜਦੋਂ ਚਰਖੜੀ ਤੋਂ ਲਾਇਆ, ਜਾਨ ਨਹੀਂ ਸੀ ਵਿੱਚ, ਪਰ ਆਵਾਜ਼ਾਂ ਸਰੀਰ ਚੋਂ ਜਪਜੀ ਸਾਹਿਬ ਦੀਆਂ ਉਦੋਂ ਵੀ ਆ ਰਹੀਆਂ ਸੀ। ਆਖੋ ਸਤਨਾਮ।
ਸਤਿ ਅਕਾਲ।
ਸਵੇਗ ਸਿੰਘ ਕਹਿੰਦਾ ਮੇਰੀ ਵੀ ਵਾਰੀ ਆ ਗਈ। ਹੁਣ ਸਵੇਗ ਸਿੰਘ ਜਦੋਂ ਐ ਜਾ ਰਿਹਾ ਨਾ, ਕਹਿੰਦੇ ਸਵੇਗ ਸਿਆ ਤੇਰਾ ਪੁੱਤ ਚੱਲਿਆ ਗਿਆ, ਉਹ ਵੇਖ ਉਹਨੇ ਕੀ ਖੱਟਿਆ, ਤੂੰ ਕੀ ਖੱਟ ਲੈਂਗਾ, ਛੱਡ ਦੇ। ਕਹਿੰਦਾ ਕਿਉਂ ਬਈ? ਬਾਜਾ ਵਾਲੇ ਦੀ ਗੋਦ ਵਿੱਚ ਜਾਣਾ, ਮਹਾਰਾਜ ਦੀ ਗੋਦ ਚ ਜਾਣਾ, ਹਰੇਕ ਨੂੰ ਨੀ ਗੋਦ ਮਿਲਦੀ ਗੁਰੂ ਗੋਬਿੰਦ ਸਿੰਘ ਦੀ, ਜਿਹੜਾ ਠੇਕੇ ਵਾਲਿਆਂ ਦੀਆਂ ਗੋਦਾਂ ਚ ਜਾਣ ਲੱਗ ਜਾਣ, ਬਾਜਾਂ ਵਾਲੇ ਦੀ ਗੋਦ ਕਿੱਥੋਂ ਮਿਲ ਜੂ ਬਈ? ਆਨੰਦਪੁਰ ਦੇ ਵਾਸੀ ਕਿਵੇਂ ਬਣ ਜਾਣਗੇ ਜਿਹੜੇ ਗੰਦਪੁਰ ਦੇ ਵਾਸੀ ਬਣ ਚੁੱਕੇ ਆ? ਹੋ ਸਕਦੀ ਹੈ ਕਿਰਪਾ, ਬਸ ਇੱਕ ਪਾਸਾ ਛੱਡਣਾ ਪੈਣਾ, ਇਸ ਬੇੜੇ ਚ ਚੜ੍ਹਨਾ ਪੈਣਾ। ਵਾਹਿਗੁਰੂ ਨਾਮ
ਜਹਾਜ਼ ਹੈ,
ਚੜ੍ਹੇ ਸੋ ਉਤਰੇ ਪਾਰ, ਜਿਹੜਾ ਚੜ੍ਹੇਗਾ ਪਾਰ ਉਤਰੇਗਾ। ਬਾਜਾਂ ਵਾਲੇ ਦੀ ਗੋਦ ਵਿੱਚ ਜਾਣ, ਧਰਮ ਉੱਤੋਂ ਜਿੰਦ ਵਾਰ ਕੇ ਵਾਲੇ ਦੀ ਗੋਦ ਵਿੱਚ ਜਾਣ, ਧਰਮ ਉੱਤੋਂ ਜਿੰਦ ਵਾਰ ਕੇ ਬਾਜਾਂ ਵਾਲੇ ਦੀ ਗੋਦ ਵਿੱਚ ਜਾਣ। ਬਚਨ ਭਾਈ ਸਵੇਗ ਸਿੰਘ ਕਹਿੰਦਾ ਪੜ੍ਹਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਜਾਣਾ ਤਿਕ ਦਿਨ ਹੈ ਕਿਉਂ ਨਾ ਗੁਰੂ ਦੇ ਬਚਨ ਕਮਾਉਂਦੇ ਹੋਏ ਜਾਈਏ, ਬੇਮੁਖ ਹੋ ਕੇ ਮਰਨਾ ਵੀ ਕੋਈ ਮਰਨਾ, ਗੰਦੀਆਂ ਨਾਲੀਆਂ ਚ ਡਿੱਗ ਕੇ ਸ਼ਰਾਬਾਂ ਪੀਂਦਿਆਂ ਵੀ ਕੋਈ ਮਰਨਾ, ਬਚਨ ਕਮਾਉਂਦਾ ਮਰ ਜਾਵੀ, ਬਚਨ ਕਮਾਉਂਦਾ ਮਰ ਜਾਵੀ, ਕਮਾਉਂਦਾ ਮਰ ਜਾਵੀ, ਕਮਾਉਂਦਾ ਮਰ ਜਾਵੀ, ਕਮਾਉਂਦਾ ਮਰ ਜਾਵੀ, ਬਚਨ ਕਮਾਉਂਦਾ ਮਰ ਜਾਵੀ, ਬਚਨ ਕਮਾਉਂਦਾ ਮਰ ਜਾਵੀ, ਕਮਾਉਂਦਾ ਮਰ ਜਾਵੀ, ਬਚਨ ਕਮਾਉਂਦਾ ਮਰ ਜਾਵੀ। ਜੇ ਬਚਨ ਕਮਾਉਂਦੇ ਮਰ ਗਿਆ ਤੇ ਫਿਰ ਹੋਏਗਾ ਕੀ? ਤੇਰਾ ਫੇਰ ਮਰਨ ਨਹੀਂ ਹੋਣਾ, ਧਰਮ ਉੱਤੋਂ ਜਿੱਤ ਵਾਰ ਕੇ ਭੱਜ ਕੇ ਤੇ ਬੜੇ ਚਾਵਾਂ ਨਾਲ ਚਰਖੜੀ ਦੇ ਨੇੜੇ ਹੋਇਆ ਕਹਿੰਦੇ ਬਾਜਾਂ ਵਾਲੇ ਦੀ ਗੋਦ ਚ ਜਾਣਾ ਹੈ ਫਿਰ ਭਾਈ ਸ਼ਵੇਗ ਸਿੰਘ ਨੂੰ ਵੀ ਚਰਖੜੀ ਤੇ ਚਾੜ ਕੇ ਉਵੇਂ ਜਿਵੇਂ ਗੇੜਾ ਦੇ ਦਿੱਤਾ ਤੇ ਸਾਧ ਸੰਗਤ ਚੀਥਰੇ ਚੀਥਰੇ ਸਰੀਰ ਹੋ ਗਿਆ ਤੇ ਦੋਵੇਂ ਪਿਓ ਪੁੱਤ ਸ਼ਹੀਦੀ ਤੇ ਪ੍ਰਾਪਤ ਕਰ ਗਏ ਨਾਲੇ ਇੱਕ ਪਾਸੇ ਇੰਨਾ ਲਾਲਚ ਸੀ ਪਰ ਗੁਰੂ ਵੱਲੋਂ ਮੁੱਖ ਨਹੀਂ ਮੋੜਿਆ ਆਖੋ ਸਤਨਾਮ ਤੇ ਧਿਆਨ ਦੇਣਾ ਖਾਲਸਾ ਜੀ ਅਸੀਂ ਅਰਦਾਸ ਵਿੱਚ ਰੋਜ਼ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਨੇ ਆ ਜਿਹੜੇ ਚਰਖਣੀਆਂ ਤੇ ਚੜੇ ਇਹ ਸਨ ਭਾਈ ਸ਼ਵੇਗ ਸਿੰਘ ਭਾਈ ਸ਼ਹਿਬਾਜ ਸਿੰਘ ਪਹਿਲੇ ਦਿਨ ਆਪ ਜੀ ਨੇ ਸੁਣਿਆ ਸੀ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲੁਹਾਈਆਂ ਤੇ ਕੱਲ ਸੁਣਿਆ ਸੀ ਜਿਨ੍ਹਾਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਤੇ ਭਾਈ ਤਾਰੂ ਸਿੰਘ ਨੂੰ ਵੀ ਚਰਖੜੀ ਤੇ ਚਾੜਿਆ ਸੀ ਉਹਦੀ ਭਾਈ ਤਾਰੂ ਸਿੰਘ ਦੀ ਖੋਪਰੀ ਬਾਅਦ 'ਚ ਲਾਈ ਆ ਪਹਿਲਾਂ ਇੱਕ ਦਿਨ ਚਰਖੜੀ ਤੇ ਚਾੜਿਆ ਸੀ ਪਰ ਭਾਈ ਤਾਰੂ ਸਿੰਘ ਬਚ ਗਿਆ ਸੀ ਚਰਖੜੀ ਤੇ ਚਾੜਿਆ ਤੇ ਸੀ ਦੰਦੇ ਸੀ ਛੋਟੇ ਤੇ ਉਹ ਬਚ ਗਿਆ ਸੀ ਫਿਰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ ਆ ਇਤਿਹਾਸ ਤੇ ਚਲੋ ਹੋਰ ਆ ਬੜਾ ਲੰਮਾ ਇਤਿਹਾਸ ਆ ਤੇ ਸਤਿਗੁਰ ਦੀ ਮਿਹਰ ਨਾਲ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਇਹ ਅੰਮ੍ਰਿਤ ਹੀ ਨਹੀਂ ਛਕਿਆ ਪਿਆਰਿਓ ਵਿੱਚ ਬੜੇ ਨੇ ਇੱਦਾਂ ਦੇ ਬੈਠੇ ਆ ਜਿਹੜੇ ਜਿਨ੍ਹਾਂ ਵੀਰਾਂ ਨੇ ਦਾੜੀਆਂ ਰੱਖ ਲਈਆਂ ਜਿਨ੍ਹਾਂ ਨੇ ਆਖਿਆ ਵੀ ਚਲੋ ਅੰਮ੍ਰਿਤ ਅਸੀਂ ਛਕ ਲਾਂਗੇ 6 ਮਹੀਨਿਆਂ ਨੂੰ ਸਾਲ ਤੱਕ ਤਿਆਰੀ ਕਰ ਲਈਏ ਹੁਣ ਅਸੀਂ ਦਾੜੀਆਂ ਨਹੀਂ ਕਟਾਉਣੀਆਂ ਕਈਆਂ ਨੇ ਤੰਬਾਕੂ ਛੱਡਿਆ ਹੁਣ ਪਰਸੋਂ ਵੀ ਚਲੋ ਹੁਣ ਪੁੜੀ ਇਹ ਜਿਹੜਾ ਤਲੀ ਵਾਲਾ ਕੰਮ ਛੱਡੋ ਕਈਆਂ ਨੇ ਠੇਕੇ ਨੂੰ ਮੱਥਾ ਟੇਕ ਜਾਣਾ ਵੀ ਮੁੜ ਕੇ ਇੱਥੇ ਨਹੀਂ ਆਉਣਾ ਆਖੋ
ਸਤਨਾਮ
ਕਿੰਨੀ ਖੁਸ਼ੀ ਦੀ ਗੱਲ ਹੋਵੇ ਕਿੰਨੇ ਭਾਗਾਂ ਵਾਲੇ ਹੋਣਗੇ ਜਿਹੜੇ ਕੱਲ ਨੂੰ ਠੇਕੇ ਵਾਲੇ ਕਹਿਣਗੇ ਆ ਜਾ ਇੱਧਰ ਲੈ ਵੀ ਅੱਗੇ 100 ਲਾ ਕੇ ਜਾਂਦਾ ਦੂਜੇ ਤੀਜੇ ਦਿਨ ਹੁਣ ਕੀ ਹੋਇਆ ਤੇ ਕੱਲ ਨੂੰ ਜਿਵੇਂ ਇੱਥੇ ਬਾਹਾਂ ਖੜੀਆਂ ਕੀਤੀਆਂ ਉਹਦੇ ਸਾਹਮਣੇ ਬਾਹਾਂ ਖੜੀਆਂ ਕਰ ਦਿਓ ਵੀ ਨਹੀਂ ਬਈ ਹੁਣ ਤੇ ਗੁਰੂ ਕੀ ਹਜ਼ੂਰੀ 'ਚ ਜਾ ਆਇਆ ਮੈਂ ਹੁਣ ਤੇ ਉੱਥੇ ਬਾਹਾਂ ਖੜੀਆਂ ਕਰਤੀਆਂ ਹੁਣ ਇੱਥੇ ਨਹੀਂ ਮੈਂ ਤਾਂ ਘੋੜਾ ਰੇਠਾ ਸੀ ਰੀਠਾ ਕੱਲ ਸੁਣਿਆ ਆਪ ਜੀ ਨੇ ਮੈਂ ਤਾਂ ਘੋੜਾ ਰੀਠਾ ਸੀ ਰਸੇ ਨਾਲ ਭਰਿਆ ਰਸੇ ਨਾਲ ਭਰਿਆ ਘੋੜਾ ਰੀਠਾ ਸੀ ਰਸੇ ਨਾਲ ਭਰਿਆ ਰਸੇ ਨਾਲ ਭਰਿਆ ਰੀਠਾ ਸੀ ਰਸੇ ਨਾਲ ਭਰਿਆ ਰਸੇ ਨਾਲ, ਉਹ ਰੀਠਾ ਅੱਜ ਵੀ ਕਹਿੰਦਾ ਹੋਏਗਾ ਤੇ ਮੈਂ ਪਾਪੀ ਭਾਰਾ ਸੀ ਚਰਨ ਲੱਗ ਤਰਿਆ ਚਰਨ ਲੱਗ ਤਰਿਆ। ਆਓ ਸਰਬ ਸੰਗਤਾਂ ਦਾ ਧੰਨਵਾਦ।